ਪਾਠ ਸੁਣਿਆ ਇੱਕ ਵਾਰੀ,
ਕਹਿੰਦਾ ਕਿਆ ਬਾਤ ਹੈ ਗੁਰੂਆਂ ਕੀ, ਵੇਦੋਂ ਕੀ ਇਤਨੀ ਬੜੀ ਬਾਤ ਇੱਕ ਦੋ ਲਾਈਨ ਮੇ ਕਹਿ ਦੀ। ਉਹਨਾਂ ਨੂੰ ਲੋਕਾਂ ਨੂੰ ਪੁੱਛਣਾ ਜੀ ਸਵਾਮੀ ਜੀ ਕਿਸ ਤਰ੍ਹਾਂ ਇੱਕ ਲਾਈਨ ਚ, ਕਹਿੰਦੇ ਦੇਖੋ ਇਤਨਾ ਬੜਾ ਵੇਦੋਂ ਕਾ ਗਿਆਨ ਇੱਕ ਲਾਈਨ ਮੇ ਕਹਿ ਦੀਆ, ਜਬ ਧਾਰੇ ਕੋਈ ਬੈਰੀ ਮੀਤ ਤਬ ਲਗ ਨੇਹ ਚਲ ਨਾਹੀਂ ਚੀਤ। ਜਿਸ ਬੰਦੇ ਦਾ ਕੋਈ ਦੋਸਤ ਵੀ ਹੋਵੇਗਾ ਨਾ ਉਹਦਾ ਵੀ ਮਨ ਥਿਰ ਨਹੀਂ ਹੋਣਾ, ਜਿਹੜਾ ਬੈਰੀ ਹੋਏਗਾ ਉਹ ਤੇ ਹੋਣਾ ਹੀ ਹੈ। ਕਿਸੇ ਨੂੰ ਤੂੰ ਅੰਦਰ ਵੈਰ ਰੱਖ ਲਓ, ਮਨ ਹਰ ਵੇਲੇ ਲਹਿਰਾਂ ਉੱਠਣਗੀਆਂ ਵੈਰ ਦੀਆਂ, ਸਾਰਾ ਉਹਦਾ ਮਨ ਨੇਚਲ ਨਹੀਂ ਹੋਏਗਾ। ਜਿਹੜਾ ਕੋਈ ਦੋਸਤ ਵੀ ਹੋਊਗਾ ਨਾ, ਕੋਈ ਯਾਰ ਵੀ ਬਣਾ ਲੂਗਾ ਨਾ, ਉਹਦਾ ਮਨ ਵੀ ਨਹੀਂ ਨੇਚਲ ਹੋਣਾ। ਕਿਹਾ ਸਿੱਧੀ ਜੀ, ਜਬ ਧਾਰੇ ਕੋਈ ਬੈਰੀ ਮੀਰ ਤਬ ਲਗ ਨੇਚਲ ਨਾ ਹੀ ਚੀਤ। ਇਸ ਕਰਕੇ ਨਾਮ ਜਪਣ ਦੇ ਨਾ ਕੋਈ ਦੁਸ਼ਮਣ ਹੁੰਦਾ ਨਾ ਕੋਈ ਦੋਸਤ ਹੁੰਦਾ। ਹੁਣ ਚਿਕਰ ਮਨ ਨਹੀਂ ਖੜੋਣਾ, ਜਿਨ ਚਿਕਰ ਤੁਸੀਂ ਕੋਈ ਦੋਸਤ ਬਣਾਓਗੇ ਉਹ ਕੋਈ ਤੁਹਾਡੀਆਂ ਰੁਚੀਆਂ ਉਧਰ ਜਾਣਗੀਆਂ, ਨਾ ਮਲ ਨਹੀਂ ਜਪਣ ਲਾਉਂਗੇ। ਇਸ ਕਰਕੇ ਉਹ ਡੰਡੀ ਸਵਾਮੀ ਹਾਲੋਂ ਬੇਹਾਲ ਹੋ ਜਾਂਦਾ ਸੀ। ਕਹਿਤਾ ਹੈ ਗੁਰੂ ਅਰਜੁਨ ਨੇ, ਕਿਆ ਸਿੱਧੀ ਸੀ ਬਾਤ, ਇੱਕ ਲਾਈਨ ਮੈਂ ਕਹਿ ਦੀ, ਜੋ ਕਿ ਉਪਦੇਸ਼ ਵੇਦੋਂ ਕਾ ਇਤਨਾ ਬੜਾ, ਔਰ ਵੋ ਦੇਖੋ ਇੱਕ ਲਾਈਨ ਮੈਂ ਦੇ ਦੀ। ਉਹ ਕਹਿਤੇ ਥੇ, ਉਹ ਆਪਣੀ ਲਿਖ ਕੇ ਲਿਖਤ ਛੱਡ ਗਏ ਨੇ ਡੰਡੀ ਸਵਾਮੀ, ਕਈ ਸਾਰੀ ਉਮਰ ਰੇਤ ਛਾਂਤੇ ਰਹੇ ਛਾਨਣੀ ਮੈਂ। ਛਾਨਣੀ ਚ ਰੇਤ ਪਾਓ ਸਾਰੀ ਥੱਲੇ ਡਿੱਗ ਜਾਂਦੀ। ਜੇ ਵੇਦੋਂ ਕਾ ਪੜ੍ਹਨਾ ਸ਼ਾਸਤਰੋਂ ਕਾ ਪੜ੍ਹਨਾ ਸਾਰੀ ਉਮਰ ਗਵਾ ਦੀ, ਵੇਦ ਸ਼ਾਸਤਰੀ ਪੜ੍ਹ ਕਰ ਔਰ ਸਾਰੀ ਉਮਰ ਰੇਤ ਛਾਂਤੇ ਰਹੇ। ਵਸਤ ਤੋਂ ਗੁਰੂ ਘਰ ਮੈਂ ਥੇ, ਅਬ ਏਕ ਜਨਮ ਔਰ ਲੈਣਾ ਪੜੇਗਾ, ਗੁਰੂ ਘਰ ਮੈਂ ਆਏਗੇ ਔਰ ਜੇ ਜੋ ਗਿਆਨ ਹੈ ਜੇ ਪੜੇਗੇ। ਇਸ ਕਰਕੇ ਮਹਾਰਾਜ ਜੀ ਤੋਂ ਇੱਕ ਇੱਕ ਤੁਕ ਪੜ੍ਹਦੇ ਸੀ, ਗਿਆਨ ਨਾ ਅਸੀਂ ਗਿਆਨ ਨੂੰ ਸਮਝਣ ਦੀ ਬਜਾਏ ਇਹਨੂੰ ਪੂਜਣ ਤੇ ਰੱਖ ਲਿਆ। ਐਡਾ ਵੱਡਾ ਸਾਡੇ ਕੋਲ ਗਿਆਨ ਹੈ, ਇਹਨੂੰ ਖੰਡ ਪਾਠ ਕਰਨ ਤੇ ਰੱਖ ਲਿਆ, ਇਹਨੂੰ ਗਾਈ ਜਾਂਦੇ ਸਾਰੀ ਰਾਤ। ਉਹ ਪਿਆ ਹੀ ਮਹਾਰਾਜ ਦਾ ਹੁਕਮ ਹੈ, ਸਮਝੇ ਸੂਝੇ ਪੜ ਪੜ ਬੁੱਝੇ, ਬਾਣੀ ਵੀ ਗਾਓ ਲੇਕਿਨ ਸਮਝੋ ਉਹਦੇ ਭਾਵਾਂ ਦੇ ਦੇਹ ਚ ਖੇਲਣਾ ਗਾ ਗਾ ਕੇ। ਜੇ ਅਰਥ ਹੀ ਨਾ ਪਤੇ ਹੋਣਗੇ, ਭਾਵ ਅਰਥ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰੀਏ। ਸਮਝੇ ਸੂਝੇ ਪੜ ਪੜ ਬੁੱਝੇ ਅੰਤ ਨਿਰੰਤਰ ਸਾਡਾ, ਕਿਉਂਕਿ ਮਨ ਸਮਝਾਵਣ ਕਾਰਨੇ ਕੱਛਕ ਪੜੀਏ ਗਿਆਨ। ਇਹ ਗਿਆਨ ਪੜ੍ਹਨਾ ਪੈਂਦਾ, ਇਹਦੇ ਨਾਲ ਹੀ ਸਭ ਕੁਝ ਮਨ ਸਮਝਾ ਸਮਝਦਾ ਹੈ। ਭੂਲਾ ਮਨ ਸਮਝੇ ਗੁਰ ਸ਼ਬਦੀ, ਇਸ ਕਰਕੇ ਸ਼ਬਦਾਂ ਨੂੰ ਪੜ੍ਹਨਾ ਸਮਝਣਾ ਇਹਨਾਂ ਸਾਰਿਆਂ ਨੂੰ ਵਿਚਾਰਨਾ, ਉਹਦੇ ਨਾਲ ਕੀ ਹੈ ਤੁਹਾਨੂੰ ਅੰਦਰ ਗਿਆਨ ਇਹਦਾ ਆਏਗਾ ਵੀ ਮਹਾਰਾਜ ਕੀ ਕਹਿ ਰਿਹਾ ਹੈ। ਇਸ ਕਰਕੇ ਇਹਦਾ ਜਿਹੜਾ ਗਿਆਨ ਹੈ ਉਹ ਇੱਕ ਗਿਆਨ ਇਹਨਾਂ ਦਾ ਪਿਛਲਾ ਕੀ ਹੁੰਦਾ ਸੀ, ਉਹ ਸਾਰੀ ਉਮਰ ਐਡੇ ਗ੍ਰੰਥਾਂ ਵੇਦਾਂ ਨੂੰ ਆਪਸ ਚ ਬਹਿਸ ਮੁਬਾਸਾ ਹੀ ਕਰਦੇ ਰਹਿੰਦੇ ਸੀ। ਉਹ ਮਹਾਰਾਜ ਕਹਿੰਦੇ ਗਿਆਨ ਨਾ ਗਈ, ਬਾਬੇ ਨਾਨਕ ਕਥਨਾ ਕਰੜਾ ਸਾਰ ਦਾ ਮਤਲਬ ਹੈ ਨਾਮ ਜਪਣਾ ਪੈਣਾ ਤੈਨੂੰ, ਜਿਹੜਾ ਔਖਾ ਕੰਮ ਹੈ। ਜੂ ਜੂ ਜਪੇਗਾ ਜਪ ਜਪ ਨਾਮ ਗੋਬਿੰਦਾ, ਜਪ ਜਪ ਨਾਮ ਸ਼ਬਦ ਕਰਦੇ ਮਹਾਰਾਜ। ਮਹੱਲਾ ਪਹਿਲੇ ਦਾ ਸ਼ਬਦ ਹੈ। ਉਹ ਕਹਿੰਦੇ ਉਹ ਬਾਹਰਲਾ ਭੇਖ ਨਾ ਬਣਾਈ। ਇਹ ਜੋਗੀ ਬਣਾਉਂਦੇ ਸੀ ਬਾਹਰਲਾ ਭੇਖ, ਉਹਨਾਂ ਤੇ ਮਹਾਰਾਜ ਨਾਲ ਚੋਟ ਲਾਈ। ਜੋਗ ਨਾ ਖੇਂਦਾ ਜੋਗ ਨਾ ਦੰਦਾ ਜੋਗ ਮਾਇਆ ਨੂੰ, ਨਿਰੰਜਨ ਕਹਿੰਦੇ ਆ ਮਾਇਆ ਤੋਂ ਨਿਰ ਹੋਣਾ, ਅਲੈਦਾ ਹੋਣਾ। ਨਿਰੰਜਨ ਮਾਇਆ ਤੋਂ ਅਲੈਦਾ ਹੋ ਜਾਣਾ ਉਹ ਨਿਰੰਜਨ ਹੈ, ਤੇ ਅੰਜਨ ਮਾਇਆ ਨੂੰ ਕਹਿੰਦੇ ਆ। ਤੇ ਇਸ ਕਰਕੇ ਤੂੰ ਮਾਇਆ ਦੇ ਵਿੱਚੇ ਹੀ, ਇਸ ਅੰਜਨ ਦੇ ਵਿੱਚੇ ਹੀ ਨਿਰੰਜਨ ਹੋ ਜਾ, ਉਹ ਹੈ ਜੋਗ ਦੀ ਯੋਗਤ।
ਅੰਜਨ
ਮਾਹੇ ਨਿਰੰਜਨੇ ਕਿੱਦਾਂ ਏ ਹਸੰਦੇ ਆ
ਖੇਲੰਦੇ ਆ ਪਹਿਲੰਦੇ ਆ ਖਾਵੰਦੇ ਆ ਹਸੰਦੇ ਆ ਖੇਲੰਦੇ ਆ ਪਹਿਲੰਦੇ ਆ ਖਾਵੰਦੇ
ਸਾਣੀ ਜੋਗ ਨਾ ਤਾੜੀ ਲਾਈਆ ਜੋਗ ਨਾ ਬਾਹਰ ਮਰੀ ਮਸਾਣੀ ਜੋਗ ਨਾ ਤਾੜੀ ਲਾਈਆ ਜੋਗ ਨਾ ਦੇਸ ਦਸੰਤਰ ਭਾਈਆ
ਜੋਗ ਨਾ ਕੀਰਤ ਲਾਈਆ ਜੋਗ ਨਾ ਦੇਸ ਦਸੰਤਰ ਭਾਈਆ ਜੋਗ ਨਾ ਕੀਰਤ ਲਾਈਆ
ਅੰਜਨ ਮਹਿ ਨਿਰੰਜਨ ਰਹੀਐ ਜੋਗ ਜੁਗਤ ਕੇ ਪਾਈਐ ਮਨ ਨੂੰ ਧਾਰਤ ਭਰ ਧਾਵਤ ਭਰ ਜਾਈਏ ਨਿੱਜਰ ਘਰੇ ਸਹਿਜ ਧੁਨ ਲਾਏ
ਭਾਈ ਭਾਈਆ ਪਾਈਏ ਨਿੱਜਰ
ਨਾਨਕ ਜੀਵ ਧਿਆਨ
ऐसा जोग कमाया,
ऐसा जोग कमाया। ये बाजे बाजो सिंगी बाजे तो मेरे को पट पाया, बाजे बाजो सिंगी बाजे तो मेरे को पट पाया। अंजन महल नरंजन रहिए जोग जुगत के पाया, अंजन महल नरंजन रहिए जोग जुगत के पाया।
नाम जपन आला ज्ञान है नहीं सी, वो लुटे गए। मुसे कहंदे लुटे जानू नानक मुसे ज्ञान
बहूनी।
वेदां दा ज्ञान नहीं, गीता दा ज्ञान नहीं, शास्त्रां दा ज्ञान नहीं। आ 1429 सवे च जेड़ा पूर्ण ब्रह्म ज्ञान आ, जिन्हां कोले नहीं वो लुटे गए। नानक मुसे ज्ञान धरती ते उत्ते जिन्ने भी ये माल धन जोड़न आले, जिन्ना नाम नहीं जपते, बाकी माया तारी जिन्ना लोग ये दुनिया च है, ओ की है सगली धरती माल धन, सगली धरती माल धन। ये की है वर्तन नहीं रखिया, ते दे जी जंजाल बन गए, इन्हां दे विच जंजाल दे फसिया पिया। ओ रेशम दी जिहड़ी हुंदा वा कीड़ा, ओ रेशम बुनदा रहिंदा बुनदा रहिंदा, ओहदे आले दुआले इन्ना रेशम हो जांदा, ओहदे विच ही गुत्थी च मर जांदा। तो इस तरह जोड़ जोड़ के विच्चे जंजालां दी खाए गया जमकाल,
खाए गया जमकाल।
सगली धरती मान धन,
सगली धरती मान धन।
वर्तन सर्प जंजाल, शब्द हुण अगली पौड़ी अज लैण लगे हैं विवार दी। वो श्लोक इत्थों शुरू हुंदा, घड़िया
शब्द घोड़िया, घड़िया शब्द
कृष्ण महाराज है ना, वो बिच कान बनिया, ते आले दुआले जिहड़ियां गोपियां कौन ने, आ घड़ी देखो तुसीं, इहदे आले दुआले जिहड़े हिंसे लगे आ वो जिहड़े घड़ियां वह ते गोपियां वा, ते बिच कान पैर है। जिदां अठ पैर हुंदे आ, अठ पैरां दे बिच किन्ने घंटे आ, वह सारे जिहड़े घंटे आ घड़ियां, वह जिहड़े घंटे आ ते गोपियां, क्योंकि वह घूमदियां पैर दे दुआले, इस करके घड़िया
शब्द गोपिया, घड़िया शब्द गोपिया।
अठ पैर हुंदे है, ते जिहड़ा पैर दे दुआले दे विच किन्ने घड़िया हुंदियां, किन्ने घंटे है इक पैर दे विच, इस करके वह जिहड़े पैर है वह ते गोपियां बनिया। ते घड़ी इस तरह टाइम दी चाल दसी है कि इदां घूमदा जा रहा, समा नहीं कदी खड़ा होया।
घड़िया
शब्द
गोपिया, घड़िया
ਕਿਉਂਕਿ ਕਾਹਨ ਕ੍ਰਿਸ਼ਨ ਮਹਾਰਾਜ ਰਾਸ ਪਾਉਂਦੇ ਹੁੰਦੇ ਸੀ, ਆਲੇ ਦੁਆਲੇ ਗੋਪੀਆਂ ਡੰਡੇ ਲੈ ਕੇ ਐਨ ਜਾਂ ਹੋਰ ਵਿੱਚ ਆਪ ਖੜੋ ਜਾਣਾ ਤੇ ਆਲੇ ਦੁਆਲੇ ਗੋਪੀਆਂ ਨੇ ਨੱਚਣਾ ਸਾਰਾ। ਮਹਾਰਾਜ ਕਹਿੰਦੇ ਉਹ ਨੱਚਦੇ ਨੀ, ਇਹ ਤੇ ਸਾਰੀਆਂ ਘੜੀਆਂ ਜਿਹੜੀਆਂ ਗੋਪੀਆਂ ਬਣੀਆਂ ਦੁਨੀਆਂ ਚ, ਔਰ ਜਿਹੜਾ ਵਿੱਚ ਕਾਹਨ ਉਹ ਪੈਰ ਆ ਉਹਦੇ ਦੁਆਲੇ ਦੁਆਲੇ ਸਾਰੀਆਂ ਘੜੀਆਂ ਘੁੰਮ ਰਹੀਆਂ ਔਰ ਨੱਚ ਰਹੀਆਂ ਘੜੀਆਂ ਸਭ। ਗੋਪੀਆਂ ਨੇ ਗਹਿਣੇ ਕਾਹਦੇ ਪਾਏ ਆ? ਉਹ ਗਹਿਣੇ ਪਾਏ ਆ ਗਹਿਣੇ ਪਾਉਣ ਪਾਣੀ ਦਰਸ਼ਨ ਚੰਦ ਸੂਰਜ ਅਵਤਾਰ ਜਿਹੜੇ ਚੰਦ ਸੂਰਜ ਇਹ ਵੀ ਕਿਸੇ ਦਿਨ ਖਤਮ ਹੋ ਜਾਣੇ, ਇਹ ਵੀ ਆਉਣ ਜਾਣ ਵਾਲੇ ਮਰਨ ਵਾਲੇ ਆ, ਔਰ ਇਸ ਤੋਂ ਬਾਅਦ ਇਹ ਵੀ ਕਦੀ ਖਤਮ ਹੋ ਜਾਣੇ ਆ। ਮਹਾਰਾਜ ਨਾ ਜਿੱਦਾਂ ਅੰਗਰੇਜ਼ੀ ਦੇ ਵਿੱਚ ਇੱਕ ਵਰਡਜ਼ਵਰਥ ਸ਼ਾਇਰ ਹੋਇਆ ਬੜਾ ਪਾਰਾ ਪੋਇਟ, ਉਹਨੇ ਬੜੀ ਨੇਚਰ ਤੇ ਕਵਿਤਾ ਲਿਖੀ ਹੈ, ਪਰ ਮਹਾਰਾਜ ਨੇ ਇੱਕੋ ਸਲੋਕ 'ਚ ਸਾਰੀ ਨੇਚਰ ਬੰਦ ਕਰ ਦਿੱਤੀ। ਘੜੀਆਂ ਸਭ ਵੱਡੇ ਗਹਿਣੇ ਪਾਏ ਆ ਗਹਿਣੇ ਸਗਲੀ ਧਰਤੀ ਪਹਿਲਾ ਸਲੋਕ ਹੈ ਤੇ ਪੌੜੀ ਦੀ ਅਖੀਰਲੀ ਲਾਈਨ ਤੇ ਵਰਨਾ ਜਾ ਕੇ, ਤੇ ਇਸ ਪੌੜੀ ਜਿਹੜੀ ਅਗਲੀ ਆ ਰਹੀ ਉਹਦੀ ਅਖੀਰਲੀ ਲਾਈਨ ਹੈ ਕੋ ਰਹੇ ਨਾ ਭਰੀਏ ਪਾਈਏ ਕੋ ਰਹੇ ਨਾ ਭਰੀਏ ਲਾਈਨ। ਸਾਰੇ ਸਲੋਕਾਂ ਦਾ ਸੈਂਟਰਲ ਆਈਡੀਆ, ਇਸ ਪੌੜੀ ਦਾ ਸੈਂਟਰਲ ਆਈਡੀਆ, ਇਹਦੇ ਦੁਆਲੇ ਸਾਰਾ ਅਗਲੀ ਪੌੜੀ ਪਾਉਣੀ ਹੈ। ਤੋ ਖਾਏ ਭਰੀਏ ਪਾਈਏ ਕੀ ਹੋਈ ਹੈ? ਜਿਹੜੇ ਭੱਠਿਆਂ ਚ ਕੋਲਾ ਪਾਉਂਦੇ ਆ ਨਾ, ਜਿਸ ਵੇਲੇ ਭੱਠੇ ਚ ਅੱਗ ਪਾਉਂਦੇ ਆ, ਕੋਲਾ ਪਾਉਂਦੇ ਆ ਇੱਟਾਂ ਨੂੰ ਪਕਾਉਣ ਲਈ, ਉਹਨਾਂ ਨੇ ਇੱਕ ਬਾਲਟੀ ਰੱਖੀ ਹੁੰਦੀ ਹੈ ਪਿੱਛੇ। ਆ ਘੜੀਆਂ ਨਹੀਂ ਸੀ ਹੁੰਦੀਆਂ ਜਿਹੜੀਆਂ ਅੱਜ ਕੱਲ੍ਹ ਹੈ ਅਲਾਰਮ ਵਾਲੀਆਂ, ਤੇ ਜੇ ਕਿਤੇ ਆ ਜਾਂਦੀਆਂ ਤੇ ਜਿਹੜੇ ਮੁੱਲਾ ਮਨਾਰੇ ਕਿਆ ਚੜੇ ਸਾਈਂ ਨਾ ਬਹਿਰਾ ਹੋ, ਜਿਹੜੇ ਮੁਸਲਮਾਨ ਬਾਂਗ ਦਿੰਦੇ ਆ ਨਾ ਤੜਕੇ ਉੱਠ ਕੇ, ਉਹ ਇਸੇ ਕਰਕੇ ਬਾਂਗ ਦਿੰਦੇ ਆ ਵੀ ਉਸ ਵੇਲੇ ਉੱਠਣ ਸਾਰੇ ਮੁਸਲਮਾਨ ਤੇ ਨਮਾਜ਼ ਪੜ੍ਹਨ। ਓਏ ਹੁਣ ਤੇ ਅਲਾਰਮ ਰੱਖ ਰਹੋ ਰਾਤ, ਹੁਣ ਬਾਂਗਾਂ ਦੇਣ ਦੀ ਕੀ ਲੋੜ ਹੈ? ਇਸੇ ਤਰ੍ਹਾਂ ਕਈ ਮਜ਼ਹਬ ਦੀਆਂ ਜਿਹੜੀਆਂ ਪੁਰਾਣੀਆਂ ਚੀਜ਼ਾਂ ਸੀ ਹੁਣ ਵੀ ਤੋਰੀ ਜਾਂਦੇ ਆ ਨਾ, ਉਹ ਮੂਰਖਤਾ ਹੈ, ਗਿਆਨਹੀਣ ਅਗਿਆਨ ਪੂਜਾ ਅੰਧ ਵਰਤਾਰਾ ਭਾਵ ਦੂਜਾ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਸਾਰਾ ਪੰਜਾਬ ਚ ਸਿੱਖਾਂ ਦਾ ਰਾਜ ਸੀ, ਪਰ ਪ੍ਰਾਈਮ ਮਿਨਿਸਟਰ ਮੁਸਲਮਾਨ ਸੀ ਅਜ਼ੀਜ਼ੁਦੀਨ। ਉਹ ਸ਼ਿਕਾਇਤ ਆਈ ਮਹਾਰਾਜ ਕੋਲ, ਸਿੰਘਾਂ ਨੇ ਕਿਹਾ ਯਾਰ ਸਿੱਖਾਂ ਦਾ ਰਾਜ ਹੋਵੇ ਤੇ ਮਾਰ ਸੌਣ ਨਹੀਂ ਦਿੰਦੇ, ਤੜਕੇ ਉੱਠ ਕੇ ਬਾਂਗ ਦਿੰਦੇ ਹੈ ਮੁੱਲਾਂ, ਬਾਂਗ ਦਿੰਦੇ ਮੁਸਲਮਾਨ। ਉਹ ਕਹਿੰਦੇ ਜੀ ਮਹਾਰਾਜ ਨੇ ਕਿਹਾ ਵੀ ਹਾਂ ਅਮਾਰ, ਉਹ ਕਹਿੰਦੇ ਬੁਲਾਓ ਬਈ ਸਿੱਖਾਂ ਨੂੰ ਵੀ ਬੁਲਾਓ ਤੇ ਮੁਸਲਮਾਨ ਨੂੰ ਵੀ ਬੁਲਾਓ, ਮੁੱਲਾਂ ਨੂੰ ਵੀ। ਉਹ ਕਹਿਣ ਲੱਗੇ ਭਾਈ ਤੁਸੀਂ ਬਾਂਗ ਕਾਹਦੇ ਲਈ ਦਿੰਦੇ ਹੋ? ਕਹਿੰਦੀ ਜੀ ਅਸੀਂ ਉਸ ਵੇਲੇ ਉੱਠ ਕੇ ਤੇ ਉੱਚੀ ਸਾਰੀ ਬੋਲਦੇ ਹਾਂ, ਬਾਂਗ ਦਿੰਦੇ ਹਾਂ ਤਾਂ ਕਿ ਸਾਰੇ ਮੁਸਲਮਾਨ ਉੱਠ ਕੇ ਤੇ ਹਜਰ ਦੀ ਨਮਾਜ਼ ਪੜ੍ਹਨ, ਜਿਹੜੀ ਸਵੇਰ ਦੀ ਨਮਾਜ਼ ਹੁੰਦੀ, ਉੱਠ ਪੈਣ, ਇਸ ਵੇਲੇ ਸੌਣ ਦਾ ਟਾਈਮ ਨਹੀਂ ਤੇ ਆਪਣੀਆਂ ਨਮਾਜ਼ਾਂ ਪੜ੍ਹਨ, ਅਸੀਂ ਤਾਂ ਉੱਚੀ ਉਹਨਾਂ ਨੂੰ ਜਗਾ। ਕਹਿੰਦੇ ਵੀ ਜੇ ਤੁਹਾਡਾ ਮਸਲਾ ਹੱਲ ਕਰ ਦਿਆ ਜਾਏ ਵੀ ਜੇ ਸਾਰੇ ਮੁਸਲਮਾਨ ਜਗਾ ਦਿੱਤੇ ਜਾਣ ਉਸ ਵੇਲੇ, ਫਿਰ ਤੇ ਤੁਸੀਂ ਬਾਂਗ ਦੇਣ ਜਾਓਗੇ? ਕਹਿੰਦੀ ਹਾਂ, ਬਾਂਗ ਦਾ ਮਤਲਬ ਇਹੋ ਹੀ ਆ ਵੀ ਸਾਰੇ ਮੁਸਲਮਾਨ ਉੱਠ ਪੈਣ ਉਸ ਵੇਲੇ। ਮਹਾਰਾਜੇ ਨੇ ਹੁਕਮ ਦਿੱਤਾ, ਕਿੱਡਾ ਲਾਇਕ ਸੀ ਉਹ, ਸਾਰੇ ਸਿੱਖਾਂ ਨੂੰ ਕਹਿੰਦੇ ਹਰ ਇੱਕ ਜਣਾ ਡਿਊਟੀ ਵੰਡੋ ਸਵੇਰੇ ਉੱਠ ਕੇ, ਔਰ ਇਹਨਾਂ ਨੂੰ ਜਾ ਕੇ ਤੁਸੀਂ ਅਠਾਲਣਾ ਹੈ, ਜੇ ਨਾ ਅਠਾਲਿਆ ਮੈਂ ਮੁੜ ਕੇ ਐਲਾਨ ਕਰ ਦੂੰ, ਮੁੜ ਕੇ ਬਾਂਗ ਦੇਣਗੇ। ਉਹ ਸਿੱਖਾਂ ਨੇ ਇੱਕ ਦਿਨ ਕੀਤਾ, ਦੋ ਦਿਨ ਆਣ ਕੇ ਕਹਿੰਦੇ ਮਹਾਰਾਜ ਇਹ ਕੰਮ ਨਹੀਂ ਹੁੰਦਾ। ਉਹ ਕਹਿੰਦੇ ਫਿਰ ਇਹਨਾਂ ਨੂੰ ਬਾਂਗ ਦੇਣ ਦਿਓ। ਸੋ ਜਿਹੜੇ ਬਾਂਗ ਦੇਣੀ ਹੁੰਦੀ ਹੈ ਇਹ ਪੁਰਾਣਾ ਸੀ, ਲੇਕਿਨ ਅੱਜ ਕੱਲ੍ਹ ਤੇ ਘੜੀਆਂ ਨਿਕਲ ਆਈਆਂ, ਅਲਾਰਮ ਰੱਖ ਲਓ ਆਰਾਮ ਨਾਲ। ਇਸ ਕਰਕੇ ਕਈ ਐਸੀਆਂ ਚੀਜ਼ਾਂ ਜਿਹੜੀਆਂ ਹੈ, ਪਿੱਛੇ ਘੜੀਆਂ ਨਹੀਂ ਸੀ ਹੁੰਦੀਆਂ, ਪਾਣੀ ਘੜੀਆਂ ਹੋਈਆਂ ਸੀ, ਪਾਣੀ ਦੀਆਂ ਘੜੀਆਂ। ਮੈਂ ਪਾਈ ਲਫ਼ਜ਼ 'ਤੇ ਆਉਣਾ ਹੈ, ਜੋ ਇੱਥੇ ਹੈ ਸਾਰੀ ਦੁਨੀਆ ਪੜ੍ਹੀ ਜਾਂਦੀ ਹੈ, ਰਹੇ ਨਾ ਭਰੀਏ ਪਾਈਏ, ਸੁਣੀ ਵੀ ਜਾਂਦੀ ਵਾਰ, ਲੇਕਿਨ ਇਹਦਾ ਮਤਲਬ ਕਿਸੇ ਨੂੰ ਨਹੀਂ ਪਤਾ। ਉਹ ਬਾਲਟੀ ਦੇ ਵਿੱਚ ਪਾਣੀ ਪਾਉਂਦੇ ਸੀ ਅਤੇ ਇੱਕ ਘੰਟੇ ਦੀ ਜਿਹੜੀ ਸੀ ਵੀ ਇੱਕ ਘੰਟਾ ਕਦੋਂ ਹੋਣਾ, ਉਹ ਪਾਣੀ ਦੇ ਵਿੱਚ ਨਾ ਕੌਲੀ ਤਰਾਉਂਦੇ ਸੀ, ਇੱਕ ਛੋਟੀ ਜਿਹੀ ਕੌਲੀ, ਉਹ ਕੌਲੀ ਪਾਣੀ ਦੇ ਉੱਤੇ ਰੱਖਣ ਤੋਂ ਪਹਿਲਾਂ ਉਹਦੇ ਨਾਲ ਮੇਖ ਦੇ ਵਿੱਚ ਇੱਕ ਛੇਕ ਮਾਰਦੇ ਸੀ ਕੌਲੀ ਦੇ, ਤਾਂ ਕਿ ਥੱਲਿਓਂ ਪਾਣੀ ਕੌਲੀ 'ਚ ਜਾਂਦਾ ਰਹੇ। ਉਹਨੂੰ ਪਾਈ ਕਹਿੰਦੇ ਸੀ, ਕੌਲੀ ਨੂੰ ਪਾਈ। ਇਹ ਪਾਈ ਲਫ਼ਜ਼ ਗੁਰਬਾਣੀ 'ਚ ਦੋ ਵਾਰੀ ਆਇਆ, ਇੱਕ ਤਾਂ ਹੋਰ ਆਇਆ, ਇਹ ਗੂੜੀ ਚੀਜ਼ ਹੈ, ਉਹ ਖੋਜੀ ਜਾਣ ਦੇਖ ਲੈਣ, ਪਰ ਅਸੀਂ ਸਾਰੀ ਖੋਜ ਕੀਤੀ, ਦੋ ਵਾਰੀ ਬਾਣੀ 'ਚ ਪਾਈ ਲਫ਼ਜ਼ ਆਇਆ ਹੈ, ਇੱਥੇ ਇੱਕ ਵਾਰੀ ਵਾਰ 'ਚ ਆਇਆ ਹੈ। ਤੋ ਪਾਈ ਦਾ ਮਤਲਬ ਆ ਉਹ ਕੌਲੀ, ਉਹ ਜਿਸ ਵੇਲੇ ਕੌਲੀ ਪਾਣੀ 'ਤੇ ਰੱਖਦੇ ਸੀ ਉਹਦੇ ਥੱਲੇ ਛੇਕ ਹੁੰਦਾ ਸੀ, ਹੌਲੀ ਹੌਲੀ ਪਾਣੀ ਨਾ ਕੌਲੀ 'ਚ ਪੈਣਾ ਸ਼ੁਰੂ ਹੋ ਜਾਂਦਾ, ਉਹ ਜਦੋਂ ਐਨ ਕੌਲੀ ਭਰ ਜਾਂਦੀ ਸੀ ਅਤੇ ਉਹ ਡੁੱਬ ਜਾਂਦੀ ਸੀ। ਉਹ ਕਹਿੰਦੇ ਭਾਈ ਇਹ ਘੰਟਾ ਹੋ ਗਿਆ, ਕੋਲੇ ਪਾ ਦਿਓ ਪੱਠੇ 'ਚ, ਇਹ ਘੰਟਾ ਹੋ ਗਿਆ। ਇਹ ਸੀ ਪਾਣੀ ਦੀ ਘੜੀ ਉਹਨਾਂ ਦੀ, ਅਤੇ ਉਹ ਕੌਲੀ ਜਦੋਂ ਭਰ ਜਾਏ ਨਾ ਅਤੇ ਉਹ ਡੁੱਬ ਜਾਂਦੀ ਸੀ। ਇੱਦਾਂ ਬੰਦੇ ਦੇ ਸਵਾਸ ਜਦੋਂ ਪੂਰੇ ਹੋ ਗਏ, ਇੰਨੇ ਮਰ ਜਾਣਾ ਅਤੇ ਮਹਾਰਾਜ ਨਾ ਗੁਰੂ ਨਾਨਕ ਨਾ ਪੌੜੀ ਲਾਈ, ਕੋ ਰਹੇ ਨਾ ਭਰੀਏ ਪਾਈਏ, ਕੋ ਰਹੇ ਨਾ ਭਰੀਏ ਪਾਈਏ। ਕੌਲੀ ਭਰ ਗਈ ਉਹਦੀ ਸਵਾਸਾ ਰੂਪੀ, ਜਿੰਨੇ ਲਿਖੇ ਸਵਾਸ ਖਤਮ ਹੋ ਗਏ, ਇਹਨੇ ਮਰ ਜਾਣਾ ਮਤਲਬ ਡੁੱਬ ਜਾਣਾ। ਲੁੱਟੇ ਜਾਣਗੇ ਨਾਨਕ ਮੁਸੇ ਗਿਆਨ ਬਹੂ, ਖਾਏ ਗਿਆ ਚਮਕਾਰ, ਖਾਏ ਗਿਆ ਚਮਕਾਰ, ਖਾਏ ਗਿਆ ਚਮਕਾਰ, ਖਾਏ ਗਿਆ ਚਮਕਾਰ, ਰਹੇ ਨਾ ਭਰੀਏ ਪਾਈਏ। ਭਾਈ ਕੋਈ ਤਰੀਕਾ ਹੈ ਫਿਰ ਰਹਿਣ ਦਾ, ਬਚਣ ਦਾ? ਹਾਂ ਹੈਗਾ, ਪੌੜੀ ਸ਼ੁਰੂ ਇੱਥੋਂ ਹੁੰਦੀ, ਨਾਮ ਤੇਰਾ ਨਿਰੰਕਾਰ ਹੈ। ਪਿੰਡ ਤੇ ਉਹਨੇ ਦਿੱਤਾ ਹੈ, ਤੂੰ ਇਹਦੇ ਉੱਤੇ ਬੜੇ ਦਿਖਾਵੇ ਕਰ ਰਿਹਾ, ਬੜੀ ਹਿਪੋਕ੍ਰੇਸੀ ਕਰ ਰਿਹਾ, ਜਿਹੜੇ ਬਾਹਰ ਦੇ ਦਿਖਾਵੇ ਛੱਡ ਦੇ, ਨਾਮ ਜਪ ਪਰ ਬਾਹਰ ਦੇ ਦਿਖਾਵੇ ਜਿਹੜੇ ਹੈ ਉਹ ਨਾ ਉਹ ਬਿਲਕੁਲ ਛੱਡ ਦੇ। ਜਿਉ ਪਿੰਡ ਸਭ ਤਿਸਦਾ ਦੇ ਖਾਜਾ ਹੈ, ਭਾਰੀ ਤੈਥੋਂ ਆਪਣੇ ਆਪ ਨਹੀਂ ਛੁੱਟਣੇ, ਨਾਮ ਨੂੰ ਆਖ, ਇਹਨਾਂ ਨਾਮ ਨੂੰ ਆਖੇਗਾ ਤੇਰੀ ਹਿਪੋਕ੍ਰੇਸੀ ਦੂਰ ਹੋਊ, ਤੇਰੀ ਬਨਾਵਟ ਬਣਾ ਦੂਰ ਹੋਊ, ਤੂੰ ਸਹੀ ਤਰੀਕੇ ਨਾਲ ਨਾਮ ਜਪੇਗਾ, ਆਖ ਨਾਮ ਨੂੰ, ਤਾਂ ਜਾ ਕੇ ਤੇਰੀ ਇਹ ਹਉਮੈ ਮਰਨੀ ਹੈ। ਤੇ ਇਸ ਕਰਕੇ ਮਹਾਰਾਜ ਨੇ ਅਗਲਾ ਲਿਖੀ ਲਾਈਨ ਲਾਈ ਵੀ ਨਾਂ ਤੇਰਾ ਨਿਰੰਕਾਰ ਹੈ, ਨਾਂ ਐਡੀ ਵੱਡੀ ਚੀਜ਼ ਹੈ, ਤੂੰ ਜੇ ਨਾਮ ਜਪ ਗਿਆ ਤੂੰ ਨਰਕ 'ਚ ਨਹੀਂ ਜਾਏਗਾ, ਪਰ ਜੇ ਨਾਮ ਜਪੇਗਾ ਅੱਗੇ ਕੰਡੀਸ਼ਨ ਲਾਤੀ ਵੀ ਦਿਖਾਵਾ ਨਾ ਕਰੀ ਤੇ ਆਖ ਆਖ ਕੇ ਆਪਣੀ ਹਉਮੇ ਮਾਰੀ ਗਵਾਈਏ ਦਾ ਮਤਲਬ ਆਪਣੀ ਆਪ ਨੂੰ ਗਵਾ ਦੇ ਹਉਮੇ ਮਾਰ ਜੀ ਇਹਨਾਂ ਕਹਿੰਦੇ ਜੀ ਜੋ ਉਹ ਦਿਖਾਜੇ ਜੋ ਸਾਨੂੰ ਦਿੰਦਾ ਅਸੀਂ ਖਾਈ ਜਾਂਦੇ ਹਾਂ ਉਹੀ ਤੇ ਖਾਣ ਦੀ ਗੱਲ ਚੱਲਣ ਡਈ ਹੈ ਹਰ ਵੇਲੇ ਖਾਣ ਵਾਲ ਸੁਰਤ ਉਹ ਇਹਨਾਂ ਨੇ ਲਿਖਣ ਦਿੱਤਾ ਜੀ ਦੇ ਖਾਜੇ ਉਹ ਦਿੰਦਾ ਅਸੀਂ ਖਾਈ ਜਾਂਦੇ ਹਾਂ ਉਹ ਖਾਣ ਵਾਲ ਸੁਰਤ ਦਾ ਖਾ ਉੱਤੇ ਪਤੰਤਰ ਨਾਮ ਬੈਠਾ ਨਾ ਲਈਏ ਨਾਰੇ ਇਹ ਅਰਥ ਕਰਨ ਵਾਲਿਆਂ ਨੇ ਕਦੀ ਬਾਣੀ ਨਾਮ ਤੇ ਜਪਿਆ ਨੀ ਉਹ ਨਾਮ ਦੀ ਗੱਲ ਚੱਲਦੀ ਇਹਦੇ ਵਿੱਚੋਂ ਖਾਣ ਵਾਲ ਆ ਜਾਣਗੇ ਜੀ ਦਿਖਾਜੇ ਉਹ ਸਾਨੂੰ ਦਿੰਦਾ ਅਸੀਂ ਖਾਂਦੇ ਹਾਂ ਦੇ ਖਾਜੇ ਆਖ ਕਿੱਥੇ ਲੈ ਜਾਓਗੇ ਫਿਰ ਗਵਾਈਏ ਕਿੱਥੋਂ ਲਫ਼ਜ਼ ਲੈ ਜਾਓਗੇ ਸੋ ਇਸ ਕਰਕੇ ਜੀ ਜੇ ਤੂੰ ਦਿਖਾਜਾ ਬੰਦ ਕਰ ਦਿੱਤਾ ਨਾ ਜੇ ਤੂੰ ਆਪਣਾ ਭਲਾ ਚਾਹੁੰਦਾ ਹੈ ਨਾ ਤੇ ਨੀਚ ਬਣ ਜਾ ਕਰ ਪੁੰਨੋ ਬੰਦਗੀ ਕਰ ਪੁੰਨੋ ਮੈਨੇ ਬੰਦਗੀ ਕਰ ਤੂੰ ਨਾਮ ਜਪ ਪਰ ਨੀਚ ਨੀਚ ਬਣ ਜਾ ਸਾਰਿਆਂ ਨਾਲੋਂ ਨੀਵਾਂ ਤਾਂ ਜਾ ਕੇ ਆ ਗਵਾ ਹੋਏਗਾ ਆਪਣਾ ਆਪ ਇਹ ਜੇ ਲੋੜੇ ਚੰਗਾ ਕਰ ਪੁੰਨੋ ਨੀਚ ਦਿਖਾਵੇ ਬੰਦ ਨੀ ਨਾ ਕੀਤੇ ਤੂੰ ਸ਼ੀਸ਼ੇ ਮੋਹਰੇ ਖੜਾ ਹੋ ਕੇ ਤੇ ਤੂੰ ਉਹ ਯਾਰ ਆ ਦਾਈ ਚ ਇੱਕ ਧੌਲਾ ਆ ਗਿਆ ਮੈਂ ਬੁੱਢਾ ਲੱਗਦਾ ਇਹ ਮੇਰਾ ਯਾਰ ਇਹ ਕਿੱਥੋਂ ਆ ਗਿਆ ਉਹ ਫਿਰ ਮੋਚਣਾ ਲੈ ਕੇ ਨਾ ਧੌਲਾ ਇੱਕ ਪੁੱਟਦਾ ਉਹ ਹੋਰ ਥਾਂ ਧੌਲਾ ਪੁੱਟਦਾ ਤੀਜੇ ਦਿਨ ਹੋਰ ਆ ਜਾਂਦਾ ਇੱਕ ਉਹ ਕਹਿੰਦਾ ਉਹ ਤੂੰ ਕਿੰਨੇ ਕੁ ਦਿਨ ਧੌਲੇ ਪੱਟੇਗਾ ਜਦੋਂ ਤੇਰਾ ਸਾਰਾ ਸਰੀਰ ਹੀ ਧੌਲਿਆ ਨਾ ਭਰ ਗਿਆ ਕਿੱਥੋਂ ਕਿੱਥੋਂ ਪੱਟੇਗਾ ਜਰਵਾਣਾ ਕਹਿੰਦੇ ਆ ਧੌਲੇ ਨੂੰ ਇਹ ਜੇ ਜਰਵਾਣਾ ਪਰ ਜੇ ਤੂੰ ਬੁਢਾਪਾ ਲੁਕੋਏਗਾ ਭਾਵੇਂ ਕਲਫ ਲਾ ਕੇ ਲੁਕੋਏ ਆ ਸਾਰਾ ਉਹ ਫਿਰ ਵਿੱਚੋਂ ਉਹ ਮੁੱਢ ਜੇ ਚਿੱਟੇ ਦਿਸਣ ਲੱਗ ਪੈਣੇ ਆ ਤੂੰ ਬਾਹਰੋਂ ਕਾਲੀ ਕਰ ਲਈ ਸੀ ਉਹ ਤੂੰ ਕਿੰਨੇ ਕੁ ਦਿਨ ਬੁਢਾਪਾ ਲੁਕਾਏਗਾ ਮਹਾਰਾਜ ਕਹਿੰਦੇ ਜੇ ਜਰਵਾਣਾ ਪਰ ਹਰੇ ਪਰੇ ਹਟਾਏਗਾ ਤੂੰ ਬੁਢਾਪੇ ਨੂੰ ਤੇ ਜਦੋਂ ਡਰ ਵੇਸ ਕਰੇਂਦੀ ਆਈਏ ਤੇਰਾ ਵੇਸ ਹੀ ਲਿਬਾਸ ਹੀ ਚਿੱਟਾ ਹੋ ਗਿਆ ਸਾਰਾ ਐਨ ਚਿੱਟਾ ਕੁੱਕੜ ਹੋ ਗਿਆ ਤੂੰ ਉਹ ਮੈਂ ਬਾਤ ਪਾਉਣਾ ਹੁੰਦਾ ਚਿੱਟੀ ਕੁੱਕੜੀ ਚਿੱਟੇ ਪੈਰ ਚੱਲ ਮੇਰੀ ਕੁੱਕੜੀ ਸ਼ਹਿਰੋ ਸ਼ਹਿਰ ਤੂੰ ਉਹ ਸਾਰਾ ਜਦੋਂ ਸਾਰਾ ਵੇਸ ਹੀ ਤੇਰਾ ਚਿੱਟਾ ਹੋ ਗਿਆ ਉਸ ਵੇਲੇ ਕੀ ਕਰੀਏ ਬਾਬੇ ਨਾਨਕ ਦੀ ਬੋਲੀ ਹੈ ਮੈਂ ਤਾਂ ਸਮਝ ਆਉਂਦੀ ਹੈ ਕਿਉਂਕਿ ਅਸੀਂ ਪਿੰਡਾਂ ਦੇ ਰਹਿਣ ਵਾਲੇ ਆ ਉਹ ਅਸੀਂ ਪਾਤ ਪਾਉਂਦੇ ਸੀ ਚਿੱਟੀ ਕੁੱਕੜੀ ਚਿੱਟੇ ਪੈਰ ਚੱਲ ਮੇਰੀ ਕੁੱਕੜੀ ਸ਼ਹਿਰ ਉਹ ਸ਼ਹਿਰ ਉਹ ਜਿਸ ਵੇਲੇ ਸਾਰਾ ਵੇਸ ਹੀ ਧੌਲਿਆਂ ਦਾ ਹੋ ਗਿਆ ਕਿਹਨੂੰ ਕਿਹਨੂੰ ਪੱਟੇਗਾ ਜੇ ਜਰਵਾ ਤੂੰ ਜੇ ਦਿਖਾਵਾ ਨਾ ਕਰ ਇਹੋ ਜੇ ਤੂੰ ਇਹਨਾਂ ਨੂੰ ਨਾ ਲੁਕੋ ਤੂੰ ਜਿੱਦਾਂ ਦਾ ਹੈ ਉਦਾਂ ਦਾ ਰਹਿ ਕਿਉਂ ਹੁਣ ਦਿਖਾਜੇ ਦਾ ਮਤਲਬ ਸਮਝ ਆ ਗਿਆ ਨਾ ਵੀ ਖਾਣਾ ਪੀਣਾ ਨਹੀਂ ਹੈ ਇਹ ਦਿਖਾਜੇ ਉਹੋ ਹੀ ਆ ਧੌਲੇ ਪੱਟਣੇ ਧੜੀ ਲਾਗੇ ਆ ਜਾਣੀ ਪਾਣੀ ਕੌਲੀ ਡੁੱਬਣ ਵਾਲੀ ਤੂੰ ਸਾਰਾ ਤੇ ਡੁੱਬ ਜਾਣਾ ਇਸ ਕਰਕੇ ਮਹਾਰਾਜ ਨੇ ਲਿਖਿਆ ਭਈ ਕੋ ਰਹੇ ਨਾ ਭਰੀਏ ਪਾਈਏ ਅੱਗੇ ਇੱਕ ਹੋਰ ਟੀਮ ਆਈ ਹੈ, ਐਨ ਗਰੁੱਪ ਆਇਆ ਇੱਕ, ਉਹ ਦੇਖਿਓ ਕੈਸਾ ਗਰੁੱਪ ਅਗਲੇ ਮਹੱਲੇ ਚ ਲਿਖਦੇ ਆ। ਮਹੱਲਾ ਪਹਿਲਾ, ਵਾਇਨ ਚੇਲੇ ਨੱਚਣ ਗੋਰਾ, ਕਿਆ ਗੁਰੂ ਜਿਹੜੇ ਆ ਉਹ ਵਿੱਚ ਨੱਚ ਰਹੇ ਆ, ਜਿਹੜੇ ਚੇਲੇ ਨੇ ਉਹ ਬਾਜਾ ਵਜਾ ਰਹੇ। ਕੈਸਾ ਉਲਟਾ ਕੰਮ ਹੈ, ਵਾਇਨ ਕਹਿੰਦੇ ਆ ਵਜਾਉਣ ਨੂੰ, ਬਾਜਾ ਵਜਾਉਣ। ਜਿਹੜੇ ਚੇਲੇ ਆ ਉਹਨਾਂ ਦੇ ਗਲਾਂ ਚ ਪਟੇ ਪਏ, ਬਾਜੇ ਪਏ ਆ, ਉਹ ਬਾਜਾ ਵਜਾ ਰਹੇ ਤੇ ਗੁਰੂ ਨੱਚ ਰਿਹਾ ਵਿੱਚ। ਵਾਇਨ ਚੇਲੇ ਨੱਚਣ ਗੋਰਾ, ਫਿਰ ਉਹ ਪੈਰ ਹਿਲਾਉਂਦੇ ਆ, ਉੱਤੋਂ ਸਿਰ ਫੇਰਦਾ ਜਿਹੜਾ ਗੁਰੂ ਵਿੱਚ ਨੱਚ ਰਿਹਾ ਹੁੰਦਾ। ਪੈਰ ਹਿਲਾਇਨ ਬਾਬੇ ਦੀ ਵਾਰ ਚੰਗੀ ਤਰ੍ਹਾਂ ਨਪਿਤ ਨਪਿਤ ਨਿਚੋੜ ਨਿਚੋੜ ਕੱਢਣੀ ਆ। ਬਾਬੇ ਦੇ ਐਡੇ ਕੀਮਤੀ ਲਫ਼ਜ਼ ਹੈ ਇਹ, ਸਾਰੇ ਹੁਣ ਵੀ ਸਿੱਖਾਂ ਚ ਵਰਤ ਰਹੇ ਨੇ। ਵਾਇਨ ਚੇਲੇ ਨੱਚਣ ਨੱਚਦੇ ਐ, ਸਾਰਾ ਸਭ ਕੁਛ ਕਰਦੇ ਉਹ। ਫਿਰ ਜਿਹੜੇ ਨਿਆਣੇ ਹੁੰਦੇ ਨਾ, ਪਹਿਲਾਂ ਦੇਖ ਕੇ ਘਰ ਆਣ ਕੇ ਫਿਰ ਗੱਲਾਂ ਕਰਦੇ ਆ। ਇਹ ਵੇਖੇ ਲੋਕ ਹੱਸੇ ਘਰ ਜਾਏ, ਰੋਟੀਆਂ ਕਾਰਨ ਪੂਰੇ ਕਾਲ ਆ ਗਏ। ਆ ਗਿਆ ਮੁਹੱਰਮ ਵਾਲਾ ਦਿਨ, ਜਿਹਦੀ ਛੁੱਟੀ ਹੋਈ ਪਿੱਛੇ, ਉਹ ਕਿਰਾਏ ਤੇ ਲੈ ਆਉਂਦੇ ਆ ਪਿੱਟਣ ਵਾਲੇ, ਉਹਨਾਂ ਦੇ ਹੱਥਾਂ ਚ ਛੁਰੀਆਂ ਹੁੰਦੀਆਂ। ਉਹ ਮਾਰ ਹਸਨ, ਉਹ ਜਿਹੜੇ ਹਸਨ ਹੁਸੈਨ ਦੋ ਸ਼ਹੀਦ ਹੋ ਗਏ ਉਹਨਾਂ ਦੇ, ਉਹ ਫਿਰ ਤਾਜ਼ੀਏ ਕੱਢਦੇ ਆ, ਉਹ ਤਾਜ਼ੀਏ ਕੱਢ ਕੇ ਫਿਰ ਪਿੱਛੇ ਕਿਰਾਏ ਤੇ ਲਿਆਂਦੇ ਹੁੰਦੇ ਉਹ ਪਿੱਟਣ ਵਾਲੇ। ਦੇ ਛੁਰੀਆਂ ਮਾਰ, ਉਹ ਧਰਤੀ ਦੇ ਉੱਤੇ ਕਦੀ ਲੇਟਦੇ, ਕਦੀ ਐਂ ਖੂਨੋ ਖੂਨ ਹੋ ਜਾਂਦੇ ਆ, ਉਹ ਸਭ ਕਿਰਾਏ ਦੇ ਟੱਟੂ ਹੁੰਦੇ ਆ। ਇਸ ਕਰਕੇ ਉਹ ਮਹਾਰਾਜ ਕਹਿੰਦੇ ਆ, ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜੇ ਧਰਤੀ ਨਾਲ। ਕਿਥੇ ਗਾਵਨ ਗੋਪੀਆਂ ਗਾਵਨ ਕਾਹਨ ਕਈ ਕਈ। ਆ ਕ੍ਰਿਸ਼ਨ ਮਹਾਰਾਜ ਦਾ ਜਨਮ ਆਉਣ ਵਾਲਾ ਗਾਂ ਆ ਬਰਸਾਤ ਚ ਆਉਂਦਾ ਹੁੰਦਾ, ਉਹ ਦੇਖਿਓ ਤੁਸੀਂ ਕਿੱਦਾਂ ਭੰਗੂੜੇ ਚ ਪਾ ਕੇ ਮਾਰ ਇੱਕ ਨਿਆਣੇ ਨੂੰ ਭੰਗੂੜੇ ਚ ਪਾ ਦਿੰਦੇ ਆ, ਫਿਰ ਉਹਨੂੰ ਸੰਦੋਲਾ ਜਿੱਦਾਂ ਕੋਈ ਬੱਚੇ ਨਾਲ ਡਿਲੀਵਰੀ ਹੋਣ ਵਾਲੀ ਹੁੰਦੀ ਨਾ ਕਿਸੇ ਬੀਬੀ ਨੂੰ, ਉਹਨੂੰ ਕਈ ਕੁਛ ਖਿਲਾਉਂਦੇ ਆ, ਉਹਨੂੰ ਬੱਚੇ ਨੂੰ ਖਿਲਾਉਂਦੇ ਆ। ਮਾਂ ਆਪ ਦੇਖੇ ਉਹਦੇ ਕਈ, ਫਿਰ ਉਹ ਕਈ ਪਖੰਡ ਕੱਢਦੇ ਜਿੱਦਾਂ ਗੁਰਪੁਰਬ ਦੇ ਉੱਤੇ ਜੀ, ਇਸ ਵੇਲੇ ਬਾਬੇ ਨਾਨਕ ਦਾ ਜਨਮ ਦਿਨ ਆ, ਪਟਾਕੇ ਚੜਾਓ ਬਾਹਰ। ਰਾਜਿਆਂ ਨੂੰ ਕਹਿਣਾ ਜੀ ਹੁਣ ਉਹਨਾਂ ਦਾ ਜਨਮ ਦਾ ਟਾਈਮ ਹੋ ਗਿਆ ਬਾਬੇ ਨਾਨਕ ਦਾ, ਤੁਸੀਂ ਹੁਣ ਆਹ ਸ਼ਬਦ ਪੜ੍ਹਨੇ ਆ। ਤੋ ਸਾਡੇ ਉਹ ਮਹਾਰਾਜ ਕਹਿਣ ਡਿਆ ਨਾ ਵੀ ਗਾਵਨ ਗੋਪੀਆਂ ਗਾਵਨ ਉਹ ਬੇਤੀ ਕਰਦੇ ਆ, ਗਾਵਨ ਸੀਤਾ ਰਾਜ ਉਹ ਕਹਿੰਦੇ ਆ ਵੀ ਉਹ ਫਿਰ ਕਈ ਰਾਮਲੀਲਾ ਹੋਣ ਲੱਗ ਪੈਂਦੀ ਆ। ਉਹ ਰਾਮਲੀਲਾ ਇੱਕ ਵਾਰੀ ਕਿਤੇ ਮੈਂ ਪਟਿਆਲੇ ਸੀ ਤੇ ਪਹਿਲਾਂ ਜਾ ਕੇ ਲੱਗਾ, ਮੈਂ ਉਸ ਆਸ਼ਰਮ ਚ ਜਾ ਕੇ ਡੇਰਾ ਲਾ ਲਿਆ, ਮੈਨੂੰ ਮਕਾਨ ਨਾ ਲੱਭੇ ਤੇ ਥੱਲੇ ਰਾਮਲੀਲਾ ਹੋਣੀ ਸੀ। ਉਹ ਰਾਮਲੀਲਾ ਦੇ ਪਿੱਛੇ ਮੈਂ ਚੁਆਰੇ ਚ ਸੀ, ਉਹ ਮੈਂ ਦੇਖਾਂ ਪਿੱਛੋਂ ਉਹ ਦੋਨਾਂ ਦਾ ਸਾਰਿਆਂ ਦਾ ਝਗੜਾ ਹੋ ਗਿਆ ਤੇ ਉਹ ਪਹਿਲਾਂ ਪਟਾਕਾ ਜਿਹਾ ਚਲਾ ਕੇ ਨਾ ਪਰਦਾ ਖਿੱਚਦੇ, ਫਿਰ ਉਹ ਪਰਦਾ ਉੱਠਦਾ ਤੇ ਸਾਰਾ ਕੁਛ ਉਹ ਪਿੱਛੇ ਨਾ ਉਹ ਜਿਹੜਾ ਸੀ ਉਹ ਰਾਵਣ, ਉਹ ਕਿਤੇ ਨਹੀਂ ਰਾਵਣ ਨਹੀਂ ਹਨੂਮਾਨ ਜਿਹੜਾ ਸੀ ਉਹ ਕਿਤੇ ਛੁੱਟੀ ਚਲਾ ਗਿਆ ਤੇ ਉਹ ਪਿੱਛੇ ਝਗੜਾ ਪੈ ਗਿਆ। ਅੱਜ ਹਨੂਮਾਨ ਕਿਹਨੂੰ ਬਣਾਈਏ? ਉਹ ਕਹਿੰਦੇ ਯਾਰ ਉਹ ਮੁੰਡਾ ਜਿਹੜਾ ਲੋਲੇ ਭੱਟੀਆਂ ਵਾਲਾ ਹੈ ਨਾ ਮੁੰਡਾ ਧੀਰਾਂ ਦਾ, ਉਹਨੂੰ ਲਿਆਓ, ਉਹ ਹਨੂਮਾਨ ਦਾ ਪਾਠ ਦਏਗਾ। ਉਹਨੇ ਜੀ ਉਹਨੂੰ ਪਿੱਛੋਂ ਜੀ ਉਹਦੇ ਪੂਛ ਪਾਛ ਲਾ ਕੇ ਐਨ ਉਹਨੂੰ ਬਣਾ ਤਾ, ਉਹਦੇ ਬੁੱਲ ਬਾਲੀ ਜੀ ਵੀ ਉੱਦਾਂ ਦੇ ਤੇ ਉਹਦੇ ਹੱਥ ਚ ਗੁਰਜ ਫੜਾ ਤੀ ਤੇ ਉਹ ਕਹਿੰਦੇ ਲੈ ਜਿਸ ਵੇਲੇ ਪਟਾਕਾ ਵੱਜੇ ਪੜਦਾ ਚੱਕੇ ਤੇ ਤੂੰ ਰਾਵਣ ਦੇ ਦਰਬਾਰ ਚ ਜਾਣਾ। ਉਹ ਰਾਵਣ ਅੱਗੇ ਕਈ ਸਾਲਾਂ ਦਾ ਖੁੰਡ ਬੈਠਾ ਉੱਤੇ ਮੂਹਰੇ ਦੇ ਉੱਚਾ ਮੁੱਛਾਂ ਐ ਲਾਈਆਂ ਤੇ ਉਹਨੇ ਉਹਦੇ ਦਰਬਾਰ ਚ ਜਾਣਾ ਸੀ। ਉਹ ਮੁੰਡਾ ਪਹਿਲੀ ਵਾਰੀ ਹਨੂਮਾਨ ਬਣਿਆ, ਉਹ ਜਿਸ ਵੇਲੇ ਉਹਦੇ ਅੱਗੇ ਉਹਦੀ ਉਹ ਪਟਾਕਾ ਵੱਜਿਆ ਤੇ ਬੜਾ ਗੁਰਜ ਲੈ ਕੇ ਐ ਅੱਗੇ ਅੱਗੇ ਜਦੋਂ ਲੰਘਿਆ ਤੇ ਉਹਨੇ ਪੈਰ ਮਾਰਿਆ ਜ਼ੋਰ ਦੀ, ਉਹਨੇ ਰਾਵਣ ਕਦੀ ਐਡਾ ਵੱਡਾ ਦੇਖਿਆ ਹੀ ਨਹੀਂ ਸੀ। ਉਹ ਜਦੋਂ ਐ ਦੇਖਿਆ ਤੇ ਉਹਨੇ ਪੈਰ ਮਾਰਿਆ, ਤੁਮ ਕਾਨ ਔਰ ਕਹਾਂ ਸੇ ਆਏ ਹੋ? ਉਹਨੇ ਕਹਿਣਾ ਤੁਸੀਂ ਨਾ ਵੀ ਮੈਂ ਪੰਚਵਟੀ ਤੇ ਆਇਆ ਹੂੰ ਔਰ ਅੰਜਨੀ ਪੁੱਤਰ ਹੂੰ। ਉਹ ਡਰ ਗਿਆ, ਪਹਿਲਾਂ ਤੇ ਉਹਦੀ ਪੂਛ ਹੀ ਲੱਤੀ ਪਿਛਲੀ। ਉਹ ਮੁੰਡੇ ਸਾਰੇ ਦੇਖਣ ਵਾਲੇ, ਮੈਂ ਵੀ, ਉਹ ਕਹਿੰਦਾ ਤੁਮ ਕੌਣ ਹੋ ਔਰ ਕਹਾਂ ਸੇ ਆਏ? ਉਹ ਕਹਿੰਦਾ ਮੈਂ ਲੋਲੇ ਪੱਠੀਆਂ ਤੋਂ ਫਲਾਣੀ ਥਾਂ ਲੱਗਦਾ। ਉਹ ਕਹਿੰਦੇ ਪੜਦਾ 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 ਸੁੱਟਿਆ ਮਗਰੋਂ ਉਹਦੇ ਪਿੱਛੇ ਲਿਜਾ ਕੇ 2-3 ਚਪੇੜਾਂ। ਉਹ ਕਹਿੰਦਾ ਯਾਰ ਮੈਂ ਡਰ ਗਿਆ ਸੀ, ਮੈਂ ਕਦੀ ਅਨੁਮਾਨ ਦੇਖਿਆ ਨੀ। ਸੋ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਉਹ ਡਰਾਮਾ। ਅਗਲੇ ਦਿਨ ਨਾ ਉਹ ਰਾਮ ਚੰਦਰ ਛੁੱਟੀ ਚਲੇ ਗਿਆ ਤੇ ਉਹ ਹਨੂਮਾਨ ਆ ਗਿਆ ਪੁਰਾਣਾ। ਉਹ ਕਹਿੰਦਾ ਕਿ ਯਾਰ ਉਹ ਤੂੰ ਅੱਜ ਰਾਵਣ ਛੁੱਟੀ ਗਿਆ, ਤੂੰ ਸਦਾ ਹੀ ਪਾਠ ਕਰਦਾ ਰਿਹਾ ਰਾਮ ਚੰਦਰ ਦੇ ਨਾਲ, ਤੇ ਅੱਜ ਉਹਨੇ ਰਾਮ ਚੰਦਰ ਨਾਲ ਰੋਵੇ ਰਾਮ ਨਿਕਾਲਾ ਪਿਆ ਸੀਤਾ ਲਖਮਣ, ਅੱਜ ਉਹ ਵਿਛੋੜੇ ਦਾ ਦਿਨ ਹੋਣਾ ਤੇ ਉਹਨੇ ਬੜਾ ਰੋਣਾ ਤੇ ਤੂੰ ਅੱਜ ਉਹ ਛੁੱਟੀ ਚਲੇ ਗਿਆ, ਤੂੰ ਅੱਜ ਜਾ ਕੇ ਉਹਦੀ ਜਗ੍ਹਾ ਰੋਣਾ। ਉਹ ਕਹਿੰਦਾ ਅੱਛਾ। ਕਹਿੰਦਾ ਮੈਂ ਉਹਨੇ ਹਨੂੰਮਾਨ ਨਾਲ ਵਰਦੀ ਤਾਰ ਕੇ ਰਾਮ ਚੰਦਰ ਵਾਲੇ ਉਹ ਗੁੱਠੇ ਗਾਠੇ ਬੰਨ ਕੇ ਉੱਤੇ ਉਹ ਸਾਰੇ ਤੇ ਉਹ ਆ ਗਿਆ ਤੇ ਅੰਦਰ ਜਾ ਕੇ ਤੇ ਉੱਥੇ ਸਟੇਜ ਦੇ ਉੱਤੇ ਕਹਿਣ ਲੱਗਾ ਮੈਂ ਸਮੁੰਦਰ ਲਾਂਘ ਕਰ ਜਾਊਂਗਾ ਔਰ ਮੈਂ ਸੀਤਾ ਮਾਤਾ ਕੋ ਵਾਪਸ ਲਾਊਂਗਾ। ਰਾਮ ਚੰਦਰ ਬਣੇ ਆ ਉਹ ਸਾਹਮਣੇ ਦੇਖਣ ਵਾਲੇ ਕਹਿੰਦੇ ਓ ਸੀਤਾ ਮਾਤਾ ਸੀਤਾ ਮਾਤਾ। ਉਹਦੇ ਮੂੰਹੋਂ ਜੋ ਉਹਨੇ ਪੱਕਿਆ ਇੰਨੇ ਚੱਕਰ ਦਾ ਹਨੂੰਮਾਨ ਬਣਦਾ ਕਹਿੰਦਾ ਮੈਂ ਜਾਊਂਗਾ ਔਰ ਸੀਤਾ ਮਾਤਾ ਕੋ ਲੈ ਕੇ ਆਊਂਗਾ। ਉਹ ਨਿਆਣਿਆਂ ਨਾਲ ਫੇਰ ਵਾਲਾ ਪਾਰਦਾ ਪਰਦਾ ਡਿੱਗ ਗਿਆ ਉਹਦੇ ਦੇਹ ਚੰਡਾ ਤੇ ਚੰਡਾ। ਕਹਿੰਦਾ ਕਿਹੜੀ ਤੇਰੀ ਸੀਤਾ ਮਾਂ, ਤੂੰ ਤੇ ਰਾਮ ਚੰਦਰ ਬਣੇ ਅੱਜ। ਉਹ ਕਹਿੰਦਾ ਯਾਰ ਮੈਂ ਭੁੱਲ ਗਿਆ, ਮੈਨੂੰ ਜ਼ੁਬਾਨ ਤੇ ਚੜਿਆ ਸੀ ਸੀਤਾ ਮਾਤਾ। ਗਾਵਨ ਸੀਤਾ ਰਾਜੇ ਰਾਮ ਕਾਨੇ ਦੇਖੇ ਲੋਕ ਹੱਸੇ ਕਰ ਜਾਏ ਲਈ ਕੀ ਹੁਕਮ ਹੈ ਉਹ ਹੈ ਨਿਰਭਉ ਨਿਰੰਕਾਰ ਸੱਚ ਨਾਮ ਕਿਉਂ ਸਿਰਫ ਨਾਮ ਜਪੇ ਰਾਮ ਦੇ ਨਾਲ ਬੈਠ ਕੇ ਆ ਡਰਾਮਾਬਾਜ਼ੀ ਛੱਡੇ ਕਿਉਂ ਜਾਂ ਬਾਣੀ ਸੀ ਗੁਰੂ ਨਾਨਕ ਦੀ ਜਦੋਂ ਜ਼ਹੂਰ ਚ ਆਈ। ਗੁਰੂ ਨਾਨਕ ਪੈਦਾ ਹੋਇਆ ਇਹੋ ਜਿਹੇ ਸ਼ਬਦ ਛੱਡੇ ਸੈਂਕੜੇ ਹਿੰਦੂ ਫਿਰ ਸਿੱਖ ਬਣੀ ਜਾਂਦੇ ਸੀ ਤੇ ਨਾਮ ਲੱਗੀ ਜਾਂਦੇ ਸੀ ਕਹਿੰਦੇ ਹੁੰਦੇ ਨਾ ਪੰਜਾਬੀ ਚ ਕਿੱਥੇ ਰਾਮ ਰਾਮ ਤੇ ਕਿੱਥੇ ਟੈਂ ਟੈਂ। ਆ ਉੱਤੇ ਸਾਰੀ ਟੈਂ ਟੈਂ ਡਿਸਕਸ ਕੀਤੀ ਹੈ ਤੇ ਆਈ ਆ ਰਾਮ ਦੀ ਗੱਲ ਹੁਣ। ਉਹ ਜਿਹੜਾ ਨਿਰਭਉ ਉਹ ਨੀ ਪਾਉਂਦਾ, ਕੋਈ ਰਾਸ ਰੂਸ ਨੀ ਪਾਉਂਦਾ, ਏਦਾਂ ਕੋ ਜੁਗਤੇ ਦੱਸਿਆ ਕੋਈ ਡਰਾਮਾਬਾਜ਼ੀ ਨੀ ਕਰਦਾ, ਉਹ ਐਨ ਖੜਾ ਇੱਕੋ ਥਾਂ। ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ, ਸੋ ਐਸਾ ਹਰਨਾਮ ਜਪੀਏ ਮਨ ਮੇਰੇ ਜੋ ਅੰਤੀ ਅਵਸਰ ਲਹਿ ਛਡਾਏ, ਸੋ ਐਸਾ ਹਰਨਾਮ ਜਪੀਏ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ, ਸੋ ਐਸਾ ਹਰਨਾਮ ਜਪੀਏ ਮਨ ਮੇਰੇ ਜਿਨ ਨਿੰਦਕ ਦੁਸ਼ਟ ਸਭ ਪੈਰੀ ਪਾਏ, ਨਾਨਕ ਨਾਮ ਆਰਾਦ ਸਭਨਾ ਤੇ ਵੱਡਾ ਸਭ ਨਵੇਂ ਅੱਗੇ ਆਉਣ ਨਿਵਾਲੀ ਪਾ ਸਤਨਾਮ
रचियो ना
ਕੋਈ ਹੋਰ ਡਰਾਮੇਬਾਜ਼ੀ ਨਹੀਂ ਕਰਦਾ ਉਹ ਰਾਮ ਨੇ ਆਪਣੇ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਏ ਉਹ ਨਾਮ ਦੀ ਸੇਵਾ ਕਰਦਾ ਤੇ ਇਸੇ ਤਰ੍ਹਾਂ ਆਪਣੇ ਅੰਦਰ ਘਰ ਬੈਠ ਕੇ ਆਪਣੇ ਸਰੀਰ ਥਾਣੀ ਚੜ੍ਹਦਾ ਹੈ ਤੇ ਸੇਵਦਾ ਹੈ
ਇਹ ਸੇਵਕ
ਪਰ ਉਹਦੀ ਮਿਹਰ ਦੇ ਨਾਲ ਫਿਰ
ਕਰਮ
ਸਾਰੀ ਉਮਰ ਹੀ ਜ਼ਿੰਦਗੀ ਭਿੱਜ ਜਾਂਦੀ ਹੈ ਨਾਮ ਦੇ ਰਸ ਚ
ਇਹ ਪਿੰਨੀ
ਪਤਾ ਕਿੱਦਾਂ ਲੱਗਾ ਉਹ ਭਾਈ ਨਗਦੀ ਤੁਕ ਪੜੋ
ਸਿੱਖੀ ਸਿੱਖੀਆ
ਉਹ ਗੁਰੂ ਨੂੰ ਪੂਜੋ ਨਾ ਇਹਨੂੰ ਮੱਥੇ ਨਾ ਟੇਕੋ ਇਹਨੂੰ ਦੇਗਾਂ ਨਾ ਖੜਾਓ ਕੀ ਬੁੱਤ ਪ੍ਰਸਤੀ ਲੰਘਣ ਡੇ ਹੋ ਇਹਦੀ ਵਿਚਾਰ ਕਰੋ
ਸਿੱਖੀ
ਵਿਚਾਰ ਕਰੇਗਾ ਉਹਦੇ ਤੇ ਨਜ਼ਰ ਹੋਏਗੀ ਫਿਰ ਕੀ
ਨਜ਼ਰੀ
ਬਾਕੀ ਦੁਨੀਆਂ ਦੀਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਪਾਉਂਦੀਆਂ ਕੋਲੂ ਪਾਉਂਦਾ ਕੋਲੂ ਦਾ ਬੈਲ ਐਦਾ ਹੁੰਦਾ ਉਹਦੇ ਖੋਪੇ ਚਾੜ ਦਿੰਦੇ ਉਹ ਮਾਰ ਉਹ ਕੋਲੂ ਘੁੰਮਦਾ ਚਰਖਾ ਘੁੰਮਦਾ ਕੋਲੂ ਚਰਖਾ ਚੱਕੀ ਚੱਕੀ ਵੀ ਘੁੰਮਦੀ ਚੱਕੀ ਚੱਕ ਘੁਮਾਰ ਦਾ ਚੱਕ ਹੁੰਦਾ ਉਹਦੀ ਡੰਡਾ ਫਸਾ ਕੇ ਇੱਕ ਵਾਰੀ ਘੁਮਾ ਦਿੰਦਾ ਫਿਰ ਉਹ ਪੁੜ ਘੁੰਮਦਾ ਰਹਿੰਦਾ ਉਹਦੇ ਉੱਤੇ ਉਹ ਭਾਂਡੇ ਬਣਾਉਂਦਾ ਰਹਿੰਦਾ ਉਹ ਵੀ ਘੁੰਮਦਾ ਕੋਲੂ ਘੁੰਮਦਾ ਚਰਖਾ ਘੁੰਮਦਾ ਚੱਕੀ ਘੁੰਮਦੀ ਚੱਕ ਘੁੰਮਦਾ ਥਲ ਵਰੋਲੇ ਥਲਾਂ ਦੇ ਵਿੱਚ ਬਾਬਰੋਲੇ ਆਉਂਦੇ ਪਿੰਡੀ ਥਾਈ ਕਈ ਵਾਰੀ ਬਾਬਰੋਲੇ ਐਡੇ ਉੱਚੇ ਹੁੰਦੇ ਉਹ ਅੱਜ ਨੂੰ ਐਨ ਇੰਨੀ ਜ਼ੋਰ ਦੀ ਹਵਾ ਘੁੰਮਦੀ ਆ ਬੋਦੀ ਵਾਲਾ ਬਾਬਰੋਲਾ ਬਣ ਜਾਂਦਾ ਅਸੀਂ ਛੋਟੇ ਛੋਟੇ ਹੁੰਦੇ ਤੇ ਛਿੱਤਰ ਮਾਰਨੇ ਨੇ ਜੇ ਖਰੇ ਪੈਸੇ ਡਿੱਗਦੇ ਆ ਜੀ ਉਹ ਬਾਬਰੋਲਾ ਦੇ ਮਗਰ ਭੱਜਣਾ ਉਹ ਹਵਾ ਹੈ ਤਾਂ ਉਹਨੂੰ ਚੜੀ ਹੋਣੀ ਅਸੀਂ ਜਾ ਕੇ ਉਹ ਚ ਛਿੱਤਰ ਮਾਰਨੇ ਆ ਵੀ ਮਾਰੋ ਇਹ ਚ ਪੈਸੇ ਡਿੱਗਦੇ ਉਹਨੂੰ ਮਹਾਰਾਜ ਨਾ ਬਾਬ ਰੋਲਿਆ ਕਿਹਾ ਤੇ ਥਲ ਵਾਰੋਲੇ ਬਹੁਤ ਅਨੰਤ ਅੱਗੇ ਲਾਟੂ ਪਾਉਂਦਾ ਲਾਟੂ ਨੂੰ ਘੁਮਾ ਦਿਓ ਘੁੰਮਦਾ ਰਹਿੰਦਾ ਲਾਟੂ ਮਧਾਣੀ ਪਾਉਂਦੀ ਹੈ ਲਾਟੂ ਮਧਾਣੀਆਂ ਅੰਨ ਗਾਹ ਪਹਿਲਾਂ ਹਾਰਵੈਸਟ ਨਹੀਂ ਸੀ ਹੁੰਦੇ ਪਹਿਲਾਂ ਗਾਹ ਪਾਉਂਦੇ ਸੀ ਤੇ ਫਲੇ ਪਾਉਂਦੇ ਸੀ ਉਹ ਫਲਾ ਗੋਲ ਹੁੰਦਾ ਉਹਦੇ ਦੁਆਲੇ ਪਿੱਛੇ ਫੜਾ ਪਾ ਕੇ ਤੇ ਉਹ ਕਣਕ ਦੀ ਨਾਲੀ ਭੰਨਦੇ ਸੀ ਤੇ ਫੇਰ ਉਹ ਚੋਂ ਕਣਕ ਕੱਢਦੇ ਸੀ। ਇਸ ਤਰ੍ਹਾਂ ਉਹਨੂੰ ਅੰਨ ਗਾਹ ਕਹਿੰਦੇ, ਉਹ ਪਾਉਂਦਾ ਪੰਖੀ ਪਾਉਂਦੀਆਂ ਲੈਣ ਨਾ ਸਾ। ਤੇ ਇਸ ਕਰਕੇ ਸਾਰੀ ਦੁਨੀਆਂ ਹੀ ਸੂਏ ਚਾੜ ਪਵਾਈਏ ਜਾਣਤ, ਤੇ ਨਾਨਕ ਪਾਉਂਦਿਆਂ ਗਣਤ ਨਾ ਅੰਤ। ਤੇ ਸਾਰੀ ਦੁਨੀਆਂ ਹੋਰ ਕਾਹਦੇ ਚ ਪਾਉਂਦੀ ਆ, ਬੰਧਨ ਚ ਬੰਧੀ ਪਈ ਉਹ ਪਾਉਰੀ ਨੇ। ਬੰਧਨ ਬੰਧ ਭਵਾਏ ਸੋਏ ਪਿਆ ਕਿਰਤ ਨੱਚੇ ਸਭ ਕੋਏ, ਫਿਰ ਨੱਚੇ ਨੱਚੇ ਹੱਸੇ ਚਲੇ ਸੇ ਰੋਏ, ਉੱਡ ਨਾ ਜਾਹੀ ਸਿੱਧ ਨਾ ਹੋਏ। ਇਹਨਾਂ ਦਾ ਮਨ ਇਹ ਨੱਚ ਨੱਚ ਹੱਸਦੇ ਆ ਤੇ ਚੱਲੇ ਸੇ ਰੋਏ, ਕਿਉਂਕਿ ਸਾਰੀ ਜ਼ਿੰਦਗੀ ਇਹਨਾਂ ਦੀ ਮਨ ਚੱਲਿਆ ਰਹਿੰਦਾ ਹੈ। ਇੱਥੇ ਇਹ ਨਹੀਂ ਵੀ ਜਾਣ ਲੱਗੇ ਰੋਂਦੇ ਆ, ਇੱਥੇ ਚੱਲਣ ਮਨ ਦਾ ਹੈ। ਬੜਾ ਡੂੰਘਾ ਸਲੋਕ ਹੈ, ਨੱਚੇ ਨੱਚੇ ਹੱਸੇ, ਮਨ ਜਿਹੜਾ ਹੈ ਉਹ ਅੰਦਰ ਨੱਚ ਰਿਹਾ ਹੱਸ ਰਿਹਾ, ਤੇ ਨਾਲੇ ਉਹ ਚਲਾਏਮਾਨ ਹੈ ਚੱਲਦਾ ਰਹਿੰਦਾ, ਇਸ ਕਰਕੇ ਉਹ ਦੁਖੀ ਆ ਰੋਏ। ਉਡੇ ਉਡੇ ਉੱਡਣ, ਇੱਥੇ ਅਲਹਿਦਾ ਅੱਖਰ ਕਰ ਦਿੱਤਾ ਇਹ ਹੈ ਉੱਡਣ ਜਾਹੀ। ਉਹ ਹਮਾਂ ਦਾ ਹਮੇਸ਼ਾ ਹੀ ਉੱਡਦਾ ਰਹਿੰਦਾ, ਬਾਹਰ ਜਾਂਦਾ ਰਹਿੰਦਾ। ਉੱਡਣ ਜਾਹੀ ਸਿੱਧ ਨਾ ਹੋਵੇ, ਰਾਹੀ ਉੱਡਦਾ ਰਹਿੰਦਾ। ਇਹਨਾਂ ਦਾ ਅਕਸ਼ਰ ਤੋੜ ਕੇ ਉੱਡ ਐਦਾ ਅਲਹਿਦਾ ਕਰ ਦਿੱਤੇ, ਨਾ ਅਲਹਿਦਾ ਕਰ ਦਿੱਤਾ, ਬੜੀ ਸਖਤ ਗਲਤੀ ਹੈ। ਇੱਥੇ ਮਤਲਬ ਹੈ ਉੱਡਣ ਜਾਹੀ, ਵੀ ਮਨ ਉੱਡ ਉੱਡ ਕੇ ਬਾਹਰ ਜਾਂਦਾ ਹੈ, ਉੱਤੇ ਸਿੱਧ ਨਹੀਂ ਬਣ ਸਕਦਾ, ਕੋਈ ਅੰਦਰਲੀ ਕਲਾ ਨਹੀਂ ਵਰਤਦੀ। ਨੱਚ ਨੱਚ ਹੱਸੇ ਚਲੇ ਸੇ ਰੋਏ, ਉੱਡਣ ਜਾਹੀ ਸਿੱਧ ਨਾ ਹੋਏ। ਇਹ ਕੀ ਹੈ ਕੀ ਹੈ, ਨੱਚਣ ਕੁੱਦਣ ਮਨ ਕਾ ਚਾਓ, ਇਹ ਸਾਰਾ ਮਾਨੀ ਪੁਆੜੀ ਦੀ ਜੜ ਅੰਦਰ ਕੁਦਰਿਆ। ਮਹਾਰਾਜ ਕਹਿੰਦੇ ਨਾਨਕ ਜਿਨ ਮਨੇ ਭਾਉ, ਜਿਨ੍ਹਾਂ ਦੇ ਅੰਦਰ ਉਸ ਰੱਬ ਦਾ ਭਾਉ ਆ ਜਾਏ ਨਾ, ਉਹਦਾ ਭਾਉ ਕੀ ਹੈ ਉਹਦਾ ਅਸੀਂ ਸ਼ਬਦ ਲਾਂਗੇ ਤੇ ਐਨ ਕਲੀਅਰ ਹੋ ਜੀ ਤੇ ਨਾ ਮਨੇ ਭਾਉ, ਫਿਰ ਰੱਬ ਦੇ ਮਿਲਣ ਦਾ ਚਾਅ ਆਜੂਗਾ। ਜਿਨ੍ਹਾਂ ਦੇ ਮਨ ਦੇ ਵਿੱਚ ਉਹ ਆ ਜਾਏਗਾ, ਭਾਉ ਤੇਰਾ ਭਾਂਗ ਖੱਲੜੀ ਨਾਨਕ ਦਾ ਮਹੱਲੇ ਦਾ ਪਹਿਲੇ ਦਾ ਸ਼ਬਦ ਹੈ, ਜਿਸ ਤੋਂ ਪਹਿਲੇ ਦਿਨ ਮੈਨੂੰ ਦਾਸ ਨੂੰ ਚੋਟ ਵੱਜੀ ਵੀ ਇਹ ਜਿਹੜਾ ਭਾਉ ਦਾ ਲਫ਼ਜ਼ ਹੈ ਨਿਰਭਉ ਨਿਰੰਕਾਰ, ਜਿਹੜਾ ਪਹਿਲਾਂ ਸਰੂਪ ਰੱਬ ਦੇ ਚ ਆਇਆ ਵੀ ਅਕਾ ਸੱਤੇ ਨਾਮ ਕਰਤਾ ਪੁਰਖ ਨਿਰਭਉ, ਇਹਨਾਂ ਨਾਲ ਨਡਰ ਕੇ ਆ ਤੇ ਦਯਾਨੰਦ ਨਾਲ ਮਹਾਰਾਜ ਦੀ ਨਿੰਦਿਆ ਕੀਤੀ ਵੀ ਇਹ ਤੇ ਨਿਰਭੈ ਦੀ ਜਗ੍ਹਾ ਨਿਰਭਉ ਲਿਖ ਗਏ ਤੇ ਇਹਨਾਂ ਕੋਲ ਤਾਂ ਸੰਸਕ੍ਰਿਤ ਆਤੀ ਨਹੀਂ ਸੀ। ਤੋ ਪਿੱਛੇ ਵੀ ਅਸੀਂ ਦੱਸ ਚੁੱਕੇ ਹਾਂ ਵੀ ਇਹ ਨਿਰਭਉ ਦਾ ਮਤਲਬ ਹੈ ਨਹੀਂ ਪਾਉਣਾ। ਪਹਿਲੀ ਵਾਰੀ ਦਾਸ ਨੂੰ ਮਹਾਰਾਜ ਨਾ ਇੱਥੇ ਸੋਝੀ ਪਾਈ, ਜਦੋਂ ਮੈਂ ਸ਼ਬਦ ਕਿਹਾ ਪੜਿਆ ਤੇ ਉੱਥੇ ਇਹਨਾਂ ਨਾਲ ਭਾਉ ਦੇ ਲਫ਼ਜ਼ ਕਰ ਦਿੱਤਾ ਵੀ ਰੱਬ ਦੇ ਨਾਮ ਦਾ ਨਸ਼ਾ। ਵੀ ਉੱਥੇ ਡਰ ਕਿਉਂ ਨਹੀਂ ਕਰਦੇ, ਜੇ ਉੱਥੇ ਡਰ ਕਰਨ ਤੇ ਡਰਨਾ ਤੇ ਨਸ਼ਾ ਉੱਤਰ ਜਾਂਦਾ। ਕਿਸੇ ਦਾ ਨਸ਼ਾ ਚੜਿਆ ਹੋਇਆ ਨਾ ਤੇ ਕਹਿੰਦੇ ਮਾਰੋ ਦੇ ਚਾਰ ਛਿੱਤਰ ਜਿਹੜਾ ਇਹਦਾ ਨਸ਼ਾ ਲਾ। ਤੂੰ ਇਸ ਕਰਕੇ ਭਾਉ ਦਾ ਮਤਲਬ ਡਰ ਨਹੀਂ ਹੈ, ਭਾਉ ਦਾ ਮਤਲਬ ਹੈ ਚਾਹ, ਭਾਉ ਦਾ ਮਤਲਬ ਹੈ ਮਨ ਦਾ ਨਾ ਪਾਉਣਾ। ਤੂੰ ਮਹਾਰਾਜ ਨੇ ਸ਼ਬਦ ਦਿੱਤਾ ਇਸ ਭਾਉ ਦੇ ਉੱਤੇ, ਭਾਉ ਤੇਰਾ ਭਾਂਗ, ਮੈਂ ਨੀ ਭੰਗ ਪੀਂਦਾ, ਮੈਂ ਤੇ ਤੇਰੇ ਨਾਮ ਦੇ ਨਸ਼ੇ ਚ ਹੀ ਰਹਿਣਾ। ਭਾਉ ਤੇਰਾ ਭਾਂਗ ਖੱਲੜੀ ਸ਼ਬਦ ਇੱਥੋਂ ਸ਼ੁਰੂ ਹੁੰਦਾ, ਇਹਨੇ ਰਹਾਓ ਚ ਜਾ ਕੇ ਸਮਾਉਣਾ, ਇਹਨੂੰ ਅਸੀਂ ਅਸਤਾਈ ਚ ਲਿਜਾਣਾ ਅੰਤਰੇ ਦੇ ਉੱਤੇ। ਇਸ ਕਰਕੇ ਰਹਾਓ ਨੂੰ ਅਸੀਂ ਅਸਤਾਈ ਬਣਾਵਾਂਗੇ। ਬੜਾ ਡੂੰਘਾ ਸ਼ਬਦ ਆ, ਜੇ ਜ਼ਰੂਰ ਕਲੀਅਰ ਕਰਨਾ ਹੈ। ਇਹਦੇ ਬੜੇ ਉਲਟੇ ਸਿੱਧੇ ਭਾਵ ਅਰਥ ਦੱਸੇ ਹੈ। ਇਹ ਉਹੀ ਹੈ ਨਿਰਭਉ ਨਿਰੰਕਾਰ ਸੱਚ ਨਾਮ, ਉਹਦੇ ਤੇ ਵਰਨਾ ਹੈ ਵੀ ਚੱਕ ਲਾਟੂ ਮਧਾਣੀਆਂ ਇਹ ਸਭ ਚੀਜ਼ਾਂ ਪਾਉਂਦੀਆਂ, ਇੱਕ ਨਾਮ ਨਹੀਂ ਪਾਉਂਦਾ, ਉਹ ਨਿਰੰਕਾਰ ਵਾਂਗੂ ਥੇਰ ਹੈ ਇੱਕ ਥਾਂ। ਇਸ ਕਰਕੇ ਇੱਥੇ ਮਹਾਰਾਜ ਨਾ ਕਿਹਾ ਵੀ ਮੈਂ ਜਿਹੜੀ ਭਾਂਗ ਦੀ ਭੰਗ ਹੈ ਨਾ, ਉਹ ਤੇ ਮੇਰਾ ਭਾਉ ਹੈ, ਚਾਪ ਹੈ ਮੇਰਾ, ਮੈਨੂੰ ਰੱਬ ਦੇ ਨਾਮ ਦਾ ਭੰਗ ਹੀ ਹੈ, ਤੇ ਖਲੜੀ ਮੇਰਾ ਚੀਤ। ਤੇ ਜਿਹੜੇ ਵਿੱਚ ਖਲੜੀ ਕਹਿੰਦੇ, ਜਿਹਦੇ ਚ ਭੰਗ ਚ ਗੁੱਥੀ ਹੁੰਦੀ ਹੈ ਇੱਕ ਗੁੱਥੀ, ਉਹਦੇ ਪਰਸ ਉਹਦੇ ਵਿੱਚ ਭੰਗ ਪਾਉਂਦੇ, ਉਹ ਜਿਹੜੀ ਗੁੱਥੀ ਹੈ ਜਿਹਦੇ ਵਿੱਚ ਭੰਗ ਪਾਈ ਦੀ ਆ ਉਹਨੂੰ ਖਲੜੀ ਕਿਹਾ। ਉਹ ਕਹਿੰਦਾ ਉਹ ਮੇਰਾ ਚਿੱਤ ਹੈ, ਮੈਂ ਅੰਦਰ ਹੀ ਮੇਰਾ ਜਿਹੜਾ ਚਿੱਤ ਹੈ ਉਹ ਮੇਰੀ ਗੁੱਥੀ ਬਣ ਜਾਂਦੀ ਭੰਗ ਪਾਉਣ ਵਾਲੀ, ਤੇ ਮੈਂ ਅੰਦਰ ਹੀ ਭੰਗ ਦੇ ਨਸ਼ੇ ਚ ਮਤਲਬ ਰੱਬ ਦੇ ਨਾਮ ਦੇ ਨਸ਼ੇ ਚ ਰਹਿਣਾ। ਪਾਉ ਤੇਰਾ ਭਾਂਗ ਖੱਲੜੀ ਮੇਰਾ ਚੀਤ। ਛੱਡ ਦਿੱਤਾ, ਕਿਸੇ ਨਾਲ ਮੇਰਾ ਮੋਹ ਨਹੀਂ, ਕੋਈ ਅਟੈਚਮੈਂਟ ਨਹੀਂ, ਮੈਂ ਅਤੀਤ ਹੋ ਗਿਆ ਤੇ ਮੈਂ ਦੀਵਾਨਾ, ਜਿਹੜਾ ਮੁਸਲਮਾਨਾਂ ਦੇ ਵਿੱਚ ਬਹੁਤ ਵੱਡਾ ਫਕੀਰ ਜੇ ਹੋ ਜਾਏ ਦੀਵਾਨਾ ਮਸਤਾਨਾ। ਤੋਂ ਮਹਾਰਾਜ ਕਹਿੰਦੇ ਮੈਂ ਦੀਵਾਨਾ ਪਿਆ ਅਤੀਤ ਤੇ ਕਰ ਕਾਸਾ, ਮੈਂ ਆਪਣੇ ਹੱਥਾਂ ਨੂੰ ਹੀ ਹੱਥ ਜੋੜ ਕੇ ਉਸ ਰੱਬ ਵਾਲੇ, ਉਹ ਜਿਹੜਾ ਠੂਠਾ ਜਿਹਾ ਹੁੰਦਾ ਕਾਸਾ ਮੰਗਣ ਵਾਲਾ, ਤੇ ਮੈਂ ਦਰਸ਼ਨ ਕੀ ਭੂਖ, ਮੈਂ ਉਹ ਪਿਆਲੇ ਚ ਕੀ ਮੰਗਦਾ, ਮੈਂ ਹੱਥ ਜੋੜ ਕੇ ਤੇ ਰੱਬ ਨੂੰ ਉਹਦੀ ਖੈਰ ਮੰਨਦਾ ਵੀ ਤੂੰ ਮੈਨੂੰ ਆਪਣੇ ਦਰਸ਼ਨ ਦੇ। ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰੇ ਮੰਗੂ ਨੀਤਾ ਨੀਤ, ਮੈਂ ਰੋਜ਼ ਹੀ ਸਵੇਰੇ ਉੱਠ ਕੇ ਨਾ ਨੀਤਾ ਨੀਤ ਨਿਯਮ ਨਾਲ ਉੱਠ ਕੇ ਬੰਦਗੀ ਕਰਦਾ ਹਾਂ, ਤੇ ਮੈਂ ਉਹਦੇ ਦਰ ਤੋਂ ਕੀ ਮੰਗਦਾ ਹੈ, ਉਹਦੇ ਦਰਸ਼ਨ ਮੰਗਦਾ ਹੈ। ਇਹ ਹੈ ਰਹਾਉ ਦੀਆਂ ਪਹਿਲੀਆਂ ਤੁਖਾਂ, ਇਹ ਭਾਉ ਤੇਰਾ ਪ੍ਰੋਫੈਸਰ ਸਾਹਿਬ ਸਿੰਘ ਨੂੰ ਵੀ ਭਾਓ ਦੇ ਲਿਖਣਾ ਪੈ ਗਿਆ ਵੀ ਭਾਓ ਉਹ ਜੀ ਉਹਦਾ ਨਸ਼ਾ ਉਹਦਾ ਇੱਥੇ ਕਿਉਂ ਨਹੀਂ ਕਰਦੇ ਡਰ, ਉੱਥੇ ਆਣ ਕੇ ਐਨ ਟੀਕਾ ਪੜ ਕੇ ਦੇਖੋ ਇਹਨਾਂ ਨੂੰ ਉਸ ਵੇਲੇ ਭਾਓ ਦਾ ਲਫ਼ਜ਼, ਕਿਉਂਕਿ ਗਾਂ ਭਾਂਗ ਹੈ ਉਹਦਾ ਨਸ਼ਾ, ਕਹਿੰਦੇ ਜੀ ਉੱਥੇ ਮਤਲਬ ਹੈ ਭਾਓ ਦਾ ਉਹਦਾ ਨਸ਼ਾ। ਆ ਦੋ ਮਰ ਮਾਰੇ ਦੇ ਦੋ ਮਤਲਬ ਹੋ ਗਏ ਅਰਥ, ਇਹ ਭਾਓ ਧੰਨ ਬਾਬਾ ਨਾਨਕ। ਦੇਖ ਕਿੱਡੇ ਉੱਚੇ ਵੈਣ ਹੈ ਤੇ ਅੱਗੇ ਰਹਾਉ ਦੀ ਤੁਕ ਆਈ ਕੀ ਤੋ ਸਮਾਏ। ਕਹਿੰਦੇ ਮੁਸਲਮਾਨ ਫਕੀਰ ਨਾ ਵਜਤ ਚ ਆ ਜਾਂਦੇ ਸੀ, ਉਹ ਹਾਲ ਖੇਡਣ ਲੱਗ ਪੈਂਦੇ ਸੀ, ਕਈ ਦਰਖਤਾਂ ਨਾਲ ਉਲਟੇ ਰੱਸੇ ਬੰਨ ਕੇ ਲਟਕ ਜਾਂਦੇ ਸੀ ਜਦੋਂ ਉਹਨਾਂ ਨੂੰ ਮਸਤੀ ਆਉਂਦੀ ਸੀ ਰੱਬ ਦੀ। ਉਹ ਕਹਿੰਦਾ ਮੈਂ ਨਹੀਂ ਕੁਛ ਹਿਲਦਾ ਹੁਲਦਾ ਕਿਉਂਕਿ ਨੱਚਿਆਂ ਟੱਪਿਆਂ ਭਗਤ ਨਾ ਹੋਈ। ਉਹ ਮਹਾਰਾਜ ਕਹਿੰਦੇ ਮੈਂ ਨਹੀਂ ਨੱਚਦਾ, ਮੈਂ ਕੀ ਹਾਂ, ਮੈਂ ਉਹਦੇ ਦਰਸ਼ਨ ਦੇ ਵਿੱਚ ਸਮਾਇਆ ਰਹਿੰਦਾ ਤੇ ਮੈਂ ਇਹੋ ਮੇਰੀ ਸਮਾਇਆ, ਇਹੋ ਮੈਨੂੰ ਹਾਲ ਚੜ੍ਹਦਾ ਹੈ। ਮੈਂ ਦਰੇ ਮੰਗਤ, ਮੈਂ ਤੇ ਉਹਦੇ ਦਰ ਦੇ ਉੱਤੇ ਜਾ ਕੇ ਤੇ ਮੰਗਣ ਡਿਆ ਚੀਜ਼, ਤੁਸੀਂ ਮੈਨੂੰ ਇਹ ਭਿਖਿਆ ਪਾ ਤੋ ਦਰ ਰਹੋ। ਫਕੀਰ ਹੁੰਦੇ ਸੀ ਉਹ ਗੁੱਥੀ ਚੋਂ ਭੰਗ ਕੱਢ ਕੇ ਭੰਗ ਦਾ ਮੁੱਠਾ ਮਾਰ ਲੈਣਾ ਔਰ ਫਿਰ ਉਹਦੀ ਵਜਤ ਚਾਜਣਾ ਅਲੀ ਹੱਕ ਮਾਰ ਬੰਦਗੀ ਕਰਨੀ। ਮੈਂ ਆਪ ਦੇਖੇ ਹੈ, ਮੈਂ ਜਿਸ ਪਿੰਡ ਰਹਿੰਦਾ ਸੀ ਉਹਦੇ ਪਾਰਲੇ ਵੰਡੇ ਦਰਿਆ ਦੇ ਕੰਢੇ, ਉਹ ਕੀੜੀ ਪਠਾਣਾ ਦੀ ਆ, ਉਹਦੇ ਥੱਲੇ ਇੱਕ ਝਿੜੀ ਜੀ ਹੈ,
ਉਹਦੇ ਥੱਲੇ ਮੁਸਲਮਾਨ ਫਕੀਰਾਂ ਨਾਲ ਲੱਤਾਂ ਨੂੰ ਰੱਸੀਆਂ ਬੰਨ ਕੇ ਉਲਟੇ ਲਟਕੇ ਤੇ ਹਾਲ ਚ ਵਜਦ ਕਰਨਾ ਉਹਨੂੰ ਸਮਾਏ ਕਰਨਾ ਕਹਿੰਦੇ ਆ। ਮੁਸਲਮਾਨ ਫਕੀਰ ਜਿਹੜੇ ਸੀ ਇਹ ਨਾਲੇ ਭੰਗ ਦੀ ਮੁੱਠੀ ਗੁੱਥੀ ਚੋਂ ਕੱਢ ਕੇ ਮੂੰਹ ਚ ਮਾਰ ਲੈਣੀ, ਨਾਲੇ ਭੰਗ ਦੇ ਨਸ਼ੇ ਦੇ ਵਿੱਚੋਂ ਕਰਨਾ। ਉਹ ਮਹਾਰਾਜ ਕਹਿੰਦਾ ਵੀ ਉਹ ਮੈਂ ਭੰਗ ਨੀ ਪੀਂਦਾ, ਮੇਰਾ ਭੰਗ ਕੀ ਹੈ?
ਤੇਰਾ ਭੰਗ
ਕਹਾਣੀ ਬਣਾ ਲਿਆ ਨਾ, ਕਹਿਤਾ ਜੀ ਜਿਸ ਵੇਲੇ ਬਾਬਰ ਦੇ ਨਾਲ ਗਏ ਨਾ ਬਾਬਾ ਨਾਨਕ, ਤੇ ਉਹਨੇ ਫਿਰ ਭੰਗ ਪੇਸ਼ ਕੀਤੀ ਪਈ, ਲੈ ਨਾਨਕ ਤੂੰ ਫਕੀਰਾਂ ਵਾਲਾ ਭੰਗ, ਕਿਉਂਕਿ ਉਹ ਭੰਗ ਖਾਂਦਾ ਸੀ। ਮਹਾਰਾਜ ਨੇ ਕਿਹਾ ਮੈਂ ਨੀ ਇਹ ਭੰਗ ਖਾਂਦਾ। ਮੈਂ ਉਹਨਾਂ ਨੇ ਫਿਰ ਆਹ ਸ਼ਬਦ ਗਾਇਆ, ਉਹ ਫਿਰ ਉਹ ਬਾਬਰ ਬੜਾ ਖੁਸ਼ ਹੋਇਆ, ਉਹ ਘੋੜੇ ਤੋਂ ਉਤਰ ਕੇ ਬਾਬੇ ਦੇ ਪੈਰੀ ਪੈ ਗਿਆ। ਤੇ ਉਹ ਮਹਾਰਾਜ ਕਹਿਣ ਲੱਗੇ ਮਹਾਰਾਜ ਤੂੰ ਤੇ ਬੜਾ ਪਹੁੰਚੇ ਆ, ਫਕੀਰ ਆ, ਕੁਛ ਦਾਨ ਕਰ ਦੇ। ਹਿਸਟਰੀ ਪੰਥ ਪ੍ਰਕਾਸ਼ ਚ ਲਿਖੇ ਆ ਵੀ ਮੁਸਲਮਾਨਾਂ ਨਾਲ ਸੱਤਾਂ ਪੁਸ਼ਤਾਂ ਤੱਕ ਕਿੱਦਾਂ ਰਾਜ ਕੀਤਾ। ਉਹ ਬਾਬੇ ਨਾ ਫਿਰ ਉਹਦੀ ਭੰਗ ਦੀ ਗੁੱਥੀ ਲੈ ਕੇ ਨਾ ਉਹਦੇ ਚੋਂ ਸੱਤ ਮੁੱਠਾਂ ਦਿੱਤੀਆਂ, ਜਾ ਤੇਰਾ ਸੱਤ ਪੁਸ਼ਤਾਂ ਤੱਕ ਰਾਜ ਹੋ ਗਿਆ ਭੰਗ ਦੇ ਬਦਲੇ। ਮਹਾਰਾਜ ਨਾ ਉਹਨਾਂ ਨੂੰ ਸੱਤ ਪੁਸ਼ਤਾਂ ਬਖ ਦਿੱਤੀਆਂ। ਇਹ ਆਹ ਦੇਖੋ ਭਾਂ, ਜੇ ਭਾਂਗ ਦਾ ਅਰਥ ਕਰ ਲਈਏ, ਇਹੋ ਜਿਹੇ ਇਹਨਾਂ ਨਾਲ ਕਹਾਣੀਆਂ ਬਣਾਉਣ ਵਾਲਿਆਂ ਨਾ ਉਹ ਗੰਦ ਖਿਲਾ ਰਹੇ ਆ ਨਾ, ਉਹ ਸ਼ਬਦ ਉਹ ਮਹਾਰਾਜ ਨੇ ਜੀ ਆਹ ਸ਼ਬਦ ਪੜਿਆ ਸੀ, ਪਾਉ ਤੇਰਾ ਕਰ ਲਾਈਨ ਹੈ ਕਈ ਕੇਸਰ ਭਈ ਕੇਸਰ ਐਡੀ ਕੀਮਤੀ ਚੀਜ਼ ਹੈ ਇਹ ਕਿੱਦਾਂ ਮਿਲੇ? ਕਸ਼ਮੀਰ ਚ ਹੁੰਦਾ ਹੈ ਕੇਸਰ, ਬੜੀ ਜ਼ਰੂਰੀ ਚੀਜ਼ ਹੈ, ਬੜਾ ਮਹਿੰਗਾ ਹੁੰਦਾ। ਮਹਾਰਾਜ ਕਹਿੰਦੇ ਕੇਸਰ, ਕੁਸਮ ਦੇ ਫੁੱਲ, ਫਿਰ ਮਿਰਗਮੇ। ਮਿਰਗਮੇ ਕਹਿੰਦੇ ਆ ਹਿਰਨ ਦੀ ਧੁਨੀ ਚ ਕਸਤੂਰੀ ਹੁੰਦੀ ਹੈ, ਉਹ ਐਡੀ ਮਹਿੰਗੀ ਚੀਜ਼ ਕਸਤੂਰੀ ਹਿਰਨ ਦੀ ਧੁਨੀ ਚ ਜਿਹੜੀ ਹੁੰਦੀ, ਤੇ ਹਰਣਾ ਸੋਨਾ, ਇਹਦੀਆਂ ਇਹਦੀਆਂ ਕੀਮਤੀ ਚੀਜ਼ਾਂ ਕਿੱਦਾਂ ਆਉਣ? ਇਹਨਾਂ ਨੇ ਲਿਖਤਾ ਜੀ ਜੇ ਕੇਸਰ ਫੁੱਲ ਇਹ ਕਸਤੂਰੀ ਸਰੀਰ ਨੂੰ ਮਲਣੀ ਹੈ ਤੇ ਸਰਬ ਸਰੀਰੀ ਚੜ੍ਹਨਾ, ਵੀ ਸਰੀਰ ਦੇ ਉੱਤੇ ਚੜ੍ਹਾਈਆਂ ਜਾਣ ਸਾਰੀਆਂ। ਉਹ ਬਾਬਾ ਨਾਨਕ ਤੇ ਰੱਬ ਦੇ ਦਰਸ਼ਨ ਤੇ ਨਾਮ ਦੀ ਗੱਲ ਕਰ ਰਿਹਾ, ਉਹ ਕਹਿ ਰਿਹਾ ਵੀ ਜੇ ਤੂੰ ਇਹ ਸਾਰੀਆਂ ਚੀਜ਼ਾਂ ਲੈਣੀਆਂ, ਕੇਸਰ ਕੁਸਮ ਮਿਰਗਮੇ ਹਰਣਾ, ਆਹ ਦੇਖੋ ਕਿੱਡਾ ਵਿਚਾਰ ਦਾ ਪਟਾਕਾ ਪੈਣਾ ਹੁਣ। ਉਹ ਕਹਿੰਦੇ ਮੈਂ ਕਿਸ ਤਰ੍ਹਾਂ, ਮੈਂ ਇਹ ਸਾਰੀਆਂ ਚੀਜ਼ਾਂ ਕਿੱਦਾਂ ਲੈਣਾ? ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼, ਏ ਤਰਾਹੇ ਪੱਤੇ ਪਾਵੜੀਆਂ ਚੜੀਏ। ਮੈਂ ਅੰਦਰ ਅੰਦਰ ਸਰੀਰ ਦੇ ਚੜਦਾ ਹੈ, ਤੇ ਉਹ ਮਹਾਰਾਜ ਨੇ ਐਨ ਤੁਕ ਲਿਖ ਦਿੱਤੀ, ਸਰਬ ਸਰੀਰੀ ਸਰੀਰੀ ਚੜਨਾ ਤੀਜੀ ਨੇ ਕਲੀਅਰ ਕਰ ਦਿੱਤਾ, ਮਨ ਚੜਿਆ ਦਸ ਮੈਂ ਦਸ ਮੈਂ ਇਸੇ ਕਰਕੇ ਪੁਰਾਤਨ ਸਿੰਘਾਂ ਨਾਲ ਅਰਦਾਸ ਚ ਠੋਕ ਦਿੱਤਾ, ਨਾਨਕ ਨਾਮ ਚੜ੍ਹਦੀ ਕਲਾ ਚੀਜ਼ਾਂ ਕੇਸਰ ਕੁਸਮ ਸੁਣ ਮੰਗੇ ਮੇਰਾ ਕੀ ਹੈ ਮੈਂ ਅੰਦਰੋਂ ਹੀ ਅੰਦਰ ਨਾਮ ਜਪ ਕੇ ਚੜ੍ਹਦਾ ਹਾਂ ਫੇਰ ਉਹ ਕਹਿੰਦੇ ਚੰਦਨ ਭਗਤਾਂ ਜੋਤ ਅਨੇਹੀ ਕਹਿੰਦੇ ਮੈਂ ਜਿਸ ਵੇਲੇ ਅੰਦਰ ਚੜ੍ਹਦਾ ਮੇਰੇ ਅੰਦਰ ਜੋਤ ਦਾ ਪ੍ਰਕਾਸ਼ ਹੋ ਜਾਂਦਾ ਹੈ ਤੇ ਚੰਦਨ ਵਰਗੀਆਂ ਚੀਜ਼ਾਂ ਵੀ ਅੰਦਰ ਆ ਜਾਂਦੀਆਂ ਚੰਦਨ ਭਗਤਾਂ ਜੋਤ ਅਨੇਹੀ ਸਰਬੇ ਪਰਮਲ ਕਰਨਾ ਪਰਮਲ ਕਹਿੰਦੇ ਆ ਆਲਾ ਬਾਸਮਤੀ ਦੇ ਚੌਲਾਂ ਨੂੰ ਜਿਹਨਾਂ ਚੋਂ ਖੁਸ਼ਬੋ ਆਵੇ ਪਰਮਲ ਜਿੱਥੇ ਲਫ਼ਜ਼ ਆ ਜਾਏ ਇਹ ਪੰਜਾਬੀ ਠੇਠ ਪਿੰਡਾਂ ਥਾਂ ਦਾ ਲਫ਼ਜ਼ ਹੈ ਆਮ ਨਹੀਂ ਸਮਝ ਆ ਸਕਦਾ ਪਰਮਲ ਮੈਨੇ ਆਲਾ ਬਾਸਮਤੀ ਦੇ ਚੌਲ ਜਿਹਨਾਂ ਚੋਂ ਖੁਸ਼ਬੋ ਦੂਰੋਂ ਹੀ ਆਵੇ ਉਹਨੂੰ ਪਰਮਲ ਕਹਿੰਦੇ ਮੈਂ ਕਹਿੰਦੇ ਮੈਂ ਚਲੋ ਅੰਦਰ ਹੀ ਅੰਦਰ ਸਰੀਰਾਂ ਦੀ ਚੜ੍ਹਦਾ ਤੇ ਮੇਰਾ ਕਹਿੰਦਾ ਹੁੰਦਾ ਜਨ ਨਾਨਕ ਮੁਸ਼ਕ ਚ ਘੋਲਿਆ ਸਭ ਜਨਮ ਤਨ ਤੰਨਾ ਮੈਂ ਅੰਦਰ ਹੀ ਮੇਰੇ ਅੰਦੀ ਅੰਦਰ ਖੁਸ਼ਬੂਆਂ ਸਾਰੀਆਂ ਚੀਜ਼ ਆ ਜਾਂਦੀਆਂ ਪਰ ਮੈਂ ਜਦੋਂ ਸਰਬ ਸਰੀਰੀ ਚੜ੍ਹਦਾ ਫੇਰ ਕਹਿੰਦੇ ਆ ਮਹਾਰਾਜ ਇਹਨਾਂ ਨੇ ਲਿਖਿਆ ਜੀ ਘੇ ਪੱਟ ਭਾਂਡਾ ਕਹੇ ਨਾ ਕੋਈ ਵੀ ਜਿਹੜਾ ਰੇਸ਼ਮ ਤੇ ਘਿਓ ਹੈ ਨਾ ਇਹਨੂੰ ਕੋਈ ਭਾਂਡਦਾ ਨਹੀਂ ਹੈ ਨਿੰਦਦਾ ਨਹੀਂ ਉਹ ਨਹੀਂ ਪਿੰਡੀ ਥਾਈ ਜੇ ਘਿਓ ਰੱਖਣਾ ਹੁੰਦਾ ਸੀ ਤੇ ਉਹ ਚਾਟੀਆਂ ਚ ਰੱਖਦੇ ਸੀ ਹੁਣ ਵੀ ਪਿੰਡੀ ਥਾਈ ਘਿਓ ਦੀਆਂ ਚਾਟੀਆਂ ਹੁੰਦੀਆਂ ਕਿਉਂਕਿ ਉਹਨਾਂ ਨੂੰ ਚੂਹਾ ਨਹੀਂ ਲੱਗ ਸਕਦਾ ਕੁਛ ਨਹੀਂ ਚਾਟੀ ਦਾ ਮੂੰਹ ਬੰਦ ਕਰਨ ਦੇ ਜਿਹੜਾ ਘਿਓ ਹੁੰਦਾ ਨਾ ਬੜਾ ਕੀਮਤੀ ਹੁੰਦਾ ਉਹ ਬੀਬੀਆਂ ਚਾਟੀਆਂ ਘਿਓ ਨਾ ਭਰ ਲੈਂਦੀਆਂ ਮਿੱਟੀ ਦਾ ਜਿਹੜਾ ਭਾਂਡਾ ਹੁੰਦਾ ਤੇ ਜਿਹੜਾ ਰੇਸ਼ਮ ਹੁੰਦਾ ਪਹਿਲਾਂ ਸੰਦੂਕ ਚ ਨਹੀਂ ਸੀ ਹੁੰਦੇ ਪਹਿਲਾਂ ਰੇਸ਼ਮ ਦਾ ਲੀੜਾ ਜਾਂ ਸਾਰੀਆਂ ਚੀਜ਼ਾਂ ਜਾਂ ਘੱਗਰਾ ਇਹ ਭਾਂਡਿਆਂ ਚ ਪਾ ਦਿੰਦੇ ਸੀ ਮਿੱਟੀ ਦੇ ਭਾਂਡੇ ਹੁੰਦੇ ਸੀ ਉੱਤੋਂ ਢੱਕ ਦੇਣਾ ਤਾਂ ਕਿ ਚੂਹਾ ਨਾ ਕੋਈ ਛੇਕ ਨਾ ਲੱਗ ਜਾਏ ਤੇ ਉਹ ਜਿਹੜਾ ਰੇਸ਼ਮ ਤੇ ਘਿਓ ਇਹ ਭਾਂਡੇ ਚ ਪਾਇਆ ਜਾਂਦਾ ਸੀ ਮਹਾਰਾਜ ਕਹਿੰਦਾ ਜੇ ਤੂੰ ਇਸ ਭਾਂਡੇ ਦੇ ਵਿੱਚ ਅੰਦਰ ਘਿਓ ਤੇ ਰੇਸ਼ਮ ਪਾਉਣਾ ਹੈ ਨਾ ਤੂੰ ਨਾਮ ਨੂੰ ਕਹਿ ਨਾਮ ਨੂੰ ਜੇ ਤੂੰ ਕਹੇਗਾ ਤੇ ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨ ਨਿਹੋਂ ਲੱਗਾ ਰੱਬ ਸੇਤੀ ਦੇਖਨੇ ਵਿਚਾਰ ਤੂੰ ਇਸ ਕਰਕੇ ਮਹਾਰਾਜ ਨੇ ਕਿਹਾ ਵੀ ਘੇ ਪੱਟ ਭਾਂਡਾ ਤੂੰ ਆਪਣਾ ਜਿਹੜਾ ਭਾਂਡਾ ਇਹਦੇ ਵਿੱਚ ਰੇਸ਼ਮ ਤੇ ਜੇ ਘਿਓ ਪਾਉਣਾ ਤੇ ਇਹ ਨਾਮ ਨੂੰ ਤੇ ਕੋਈ ਕਹਿੰਦਾ ਨਹੀਂ ਇਸ ਕਰਕੇ ਅੰਦਰ ਰੇਸ਼ਮ ਨਹੀਂ ਹੁੰਦਾ ਇਹਨਾਂ ਨੇ ਕਹਿਤਾ ਜੀ ਵੀ ਰੇਸ਼ਮ ਤੇ ਘਿਓ ਨੂੰ ਕੋਈ ਭਾਂਡਦਾ ਨਹੀਂ ਹੈ ਨਿੰਦਦਾ ਨਹੀਂ ਹੈ ਉਹ ਭਾਂਡਾ ਸਾਫ ਲਫ਼ਜ਼ ਲਿਖੇ ਆ ਤੁਸੀਂ ਇਹਨੂੰ ਭੰਡ ਕਿੱਦਾਂ ਬਣਾ ਲਓਗੇ ਭੰਡ ਜੰਮੀਏ ਭੰਡ ਨਿੰਮੀਏ ਭੰਡ ਹੋਵੇ ਵਿਆਹ ਭੰਡੋ ਭੰਡ ਤੇ ਔਰਤ ਨੂੰ ਕਿਹਾ ਔਰ ਉਹ ਨਿੰਦਣ ਦੀ ਜਗ੍ਹਾ ਹੁੰਦੀ ਸੀ ਪਹਿਲਾਂ ਬਾਹਮਣਾਂ ਦੇ ਵਿੱਚ ਤਾਂ ਉਹਨੂੰ ਭੰਡ ਕਿਹਾ ਭੰਡ ਮੈਨੇ ਨਿੰਦਣਾ ਇੱਥੇ ਤਾਂ ਸਾਫ਼ ਹੀ ਭਾਂਡਾ ਲਿਖੇ ਆ ਔਰ ਨਾਲੇ ਘਿਓ ਤੇ ਪੱਟ ਰੇਸ਼ਮ ਤੇ ਘਿਓ ਪਿੰਡੀ ਥਾਈ ਭਾਂਡੇ ਚ ਪਾਉਂਦੇ ਸੀ ਇਹਦਾ ਅਰਥ ਇਹ ਹੈ ਇਹ ਨਾਮ ਦੇ ਕਹਿਣ ਵਾਲਾ ਇਸ਼ਾਰਾ ਹੈ ਸੋ ਉਹ ਜੇ ਤੂੰ ਕਹੇਗਾ ਤੇਰੇ ਅੰਦਰ ਹੀ ਘੇ ਪੱਟ ਭਾਂਡਾ ਪਰ ਕਹੇ ਨਾ ਕੋਈ ਘੇ ਪੱਟ ਭਾਂਡਾ ਕਹੇ ਨਾ ਕੋਈ ਜਿਹੜਾ ਕੋਈ ਕਹਿ ਗਿਆ ਐਸਾ ਭਗਤ ਵਰਨ ਮੈਂ ਨਾਲ ਹੈ ਤੈਨੂੰ ਨਾਮ ਨੂੰ ਕਹਿਣਾ ਪੈਣਾ ਕੀ ਹੋ ਜਾਏਗੀ ਤੇਰੀ ਲਿਵ ਲੱਗ ਜਾਏਗੀ ਤੇਰੇ ਨਾਮ ਰਹੇ ਲਿਵ ਲਾਏ ਤੇਰੇ ਨਾਮ ਰਹੇ ਲਿਵ ਲਾਏ ਤੇਰੇ ਨਾਮ ਨਾਲੇ ਲੇਬੀ ਲੱਗੀ ਹੋਵੇ ਨਾਲੇ ਗਰੀਬੀ ਭਾਵ ਚ ਹੋਵੇ ਨਿਵੇ ਬੜਾ ਜ਼ਰੂਰੀ ਲਫ਼ਜ਼ ਹੈ ਵਿੱਚ ਗਰੀਬੀ ਜ਼ਰੂਰ ਹੋਵੇ ਤੇਰੇ ਨਾਮੇ ਨਿਵੇ ਤੇਰੇ ਨਾਮੇ ਨਿਵੇ ਰਹੇ ਲਿਵ ਲਾਏ ਇਹ ਨਾਮੇ ਨਿਵੇ ਰਹੇ ਲਿਵ ਲਾਏ ਉਹਨਾਂ ਨੂੰ ਉਸ ਦਰਗਾਹ ਨਿਗਾਹ ਦੇ ਵਿੱਚ ਫਿਰ ਭਿੱਖਿਆ ਮਿਲੇਗੀ, ਜਿਹੜਾ ਕਿ ਨਾਮ ਨੱਪ ਜਪ ਕੇ ਨੀਂਦੇ ਵੀ ਰਹਿਣ, ਨਾਲੇ ਲਿਵਦੀ ਵਸਤਾ ਹੋਜੂ ਤੇ ਨਾਨਕ ਤੇਨ ਰੋਜ ਹੀ ਮੰਗਣ ਡਿਆ
ਮੈਂ ਦਰ ਮਾਂਗਾ ਤੋਂ
ਭੀਖਿਆ ਕਿੱਦਾਂ ਮਿਲੇਗੀ
ਤੇਰੇ ਨਾਮ ਨਿਵੇ
ਦਰ ਸੰਤੀ ਕਰ ਸਰਬ ਸਰੀਰ ਹੀ ਚੜਨਾ ਸਰਬ ਸਰੀਰ ਹੀ ਚੜਨਾ ਸਰਬ ਸਰੀਰ ਹੀ ਚੜਨਾ ਸਰਬ ਸਰੀਰ ਹੀ ਚੜਨਾ ਇਹ ਚੜੀਏ ਹੋਏ ਅੱਖੀ ਚੜੀਏ ਹੋਏ ਅੱਖੀ ਲਖ ਲਖ ਜਿਹੜਾ ਏਕ ਨਾਮ ਜਗਦੀ ਇਸ ਰਾਹੇ ਪਤ ਪਾਉਣੀਆਂ ਚੜੀਏ ਹੋਏ ਅੱਖੀ ਇਹ ਸਰਬ ਸਰੀਰ ਹੀ ਚੜਨਾ ਸਰਬ ਸਰੀਰ ਹੀ ਚੜਨਾ ਇਹ ਕੇ ਪਟ ਪਾਂਡਾ ਕਹੇ ਨਾ ਕੋਈ ਕੇ ਪਟ ਪਾਂਡਾ ਕਹੇ ਕਹੋ ਚੱਲ ਗੁਰਸੇ ਸਾਚ ਸ਼ਬਦ ਸ਼ਬਦ ਬਿਨ ਮੁਕਤ ਬਿਨ ਸ਼ਬਦ ਗੁਰ ਪੀਰਾ ਗਹਿਰ ਗੰਧੀ ਸ਼ਬਦ ਗੁਰ ਪੀਰਾ ਗਹਿਰ ਗੰਧੀ ਸ਼ਬਦ ਬਿਨ ਮੁਕਤ ਬਿਨ ਸੱਚੇ ਸੂਚਾ ਹੋ ਕਿਆ ਭਵੇ ਸੱਚੇ ਸੂਚਾ ਹੋ ਸ਼ਬਦ ਬਿਨ ਮੁਕਤ ਬਿਨ ਕੋਈ ਸ਼ਬਦ ਬਿਨ ਮੁਕਤ ਬਿਨ ਕੋਈ ਵਾਹਿਗੁਰੂ ਜੀ ਕਾ
ਮਾਤ ਪਿਤਾ ਹਮ ਬਾਰਕ ਤੇ ਤੁਮਰੀ ਕਿਰਪਾ ਮੈਂ ਸੁਖ ਗਣੇ
ਹੇ ਕੋਈ ਨ ਜਾਣੈ ਤੁਮਰਾ ਅੰਤ ਊਚੇ
ਊਚਾ ਭਗਵੰਤ ਸਗਰ ਸਮਗਰੀ ਤੁਮਰੇ ਸੁਧਰ ਦਾਰੀ ਤੁਮ ਤੇ ਹੋਏ ਤੁਮਰੀ ਕਾਤ ਤੁਮ ਹੀ ਜਾਣੀ ਨਾਨਕ ਦਾਸ ਸਰ
ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਹ ਸ੍ਰੀ ਭਗਵਤੀ ਜੀ ਕੀ। ਪਾਤਸ਼ਾਹੀ ਦਸਵੀਂ ਪੌੜੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਪਿੱਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਕਾਰਨਾ ਨਿਧਿਆਵੈ ਧਾਏ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਇ, ਪੋਥੀ ਪਰਮੇਸ਼ਰ ਕਾ ਥਾਨ ਸਾਧ ਸੰਗ ਗਾਵੈ ਗੁਰ ਗੋਬਿੰਦ, ਪੂਰਨ ਬ੍ਰਹਮ ਗਿਆਨ ਸਮਝੇ ਸੂਝੇ ਪਰ ਪੜ ਪੂਜੇ, ਅੰਤ ਨਿਰੰਤਰੇ ਸਾਚਾ ਸੱਚ ਜੇ ਗੁਰੇ ਫੁਰਮਾਇਆ, ਕਿਉਂ ਇਹ ਤੂੰ ਬੋਲੋ ਹੱਟੀਆ। ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਕੇ ਪਦ ਪਿਆਰੇ, ਜੇ ਕੋ ਜਿਉ ਕਹੇ ਉਨ੍ਹਾਂ ਕੋ ਜਮ ਕੀ ਤਰਬ ਨਾ ਹੋਈ, ਪਿਆਰੇ ਦਇਆ ਸਿੰਘ ਜੀਓ, ਧਰਮ ਸਿੰਘ ਜੀਓ, ਹਿੰਮਤ ਸਿੰਘ ਜੀਓ, ਸਾਹਿਬ ਸਿੰਘ ਜੀਓ, ਮੋਹਕਮ ਸਿੰਘ ਜੀਓ, ਚਾਰ ਸਾਹਿਬਜ਼ਾਦੇ ਅਜੀਤ ਸਿੰਘ ਜੀਓ, ਜੁਝਾਰ ਸਿੰਘ ਜੀਓ, ਜੋਰਾਵਰ ਸਿੰਘ ਜੀਓ, ਫਤਿਹ ਸਿੰਘ ਜੀਓ, ਦੀਖਿਆ ਆਖ ਬੁਝਾਇਆ ਸਿਫਤੀ ਸੰਗ ਸੁਣਿਓ, ਤਿੰਨ ਕੋ ਕਿਆ ਉਪਦੇਸੀ ਹੈ ਜਿਨ ਗੁਰ ਨਾਨਕ ਦੇਓ, ਪੂਰੇ ਗੁਰ ਕੀ ਪੂਰੀ ਦੀਖਿਆ। ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਆਖ ਆਖੈ ਸਭ ਭਾਖੈ ਅਰਧ ਉਰਧ ਦਿਨ ਰਾਤ, ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ, ਗੁਰ ਪੂਰੇ ਉਪਦੇਸਿਆ ਨਰਕ ਨਸਾਦ ਸੰਗ, ਖਤਰੀ ਬ੍ਰਾਹਮਣ ਸੂਦ ਵੈਸ ਹੋ ਜਾਪੈ ਹਰ ਮੰਤਰ ਜਪੈਣੀ, ਸਤਿਗੁਰ ਸਭਨਾ ਦਾ ਸਦਾ ਮਨਾਏਗਾ ਨਾਨਕ ਨਾਮੇ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਕਾ ਭਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵੇਂ ਆਵ ਤੋਂ ਪਾਰੇ ਅੰਮ੍ਰਿਤ ਛਾਟ ਵਿਖਰ ਵਿਖ ਖਾਈ, ਮਾਇਆ ਮੋ ਪਰਮ ਪੈ ਪੂਰੇ ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਆ ਗੁਰ ਸੰਗਤ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, ਸਤਿਗੁਰ ਕੀ ਬਾਣੀ ਸਤ ਸਤ ਕਰ ਮਾਨੋ, ਇਉਂ ਆਤਮ ਰਾਮੇ ਲੀਨਾ ਹੀ। ਮਾਰੂ ਮਹੱਲਾ ਪਹਿਲਾ, ਜੈ ਦੇਖਾਂ ਤੈ ਦੀਨ ਦਿਆਲਾ, ਆਏ ਨਾ ਜਾਈ ਪ੍ਰਭ ਕਿਰਪਾਲਾ, ਜੀਆਂ ਅੰਦਰੇ ਜੁਗਤੇ ਸਮਾਈ ਰਹੋ ਨਿਰਾਲ ਮਰਾਇਆ। ਜੈ ਦੇਖਾਂ ਤੈ ਦੀਨ ਦਿਆਲਾ, ਆਏ ਨ ਜਾਈ ਪ੍ਰਭ ਕਿਰਪਾਲਾ, ਜੀਆਂ ਅੰਦਰੇ ਜੁਗਤੇ ਸਮਾਈ ਰਹੋ ਨਿਰਾਲ ਮਰਾਇਆ। ਜਗ ਤਿਸ ਕੀ ਛਾਇਆ, ਜਗ ਤਿਸ ਕੀ ਛਾਇਆ ਪ੍ਰਭ ਕਿਰਪਾਲਾ, ਜਗ ਤਿਸ ਕੀ ਛਾਇਆ ਜਿਸ ਬਾਪ ਨ ਮਾਇਆ, ਨਾ ਤਿਸ ਭੈਣ ਨਾ ਭਰਾਉ ਕਮਾਇਆ, ਨਾ ਤਿਸ ਉਪਤ ਖਪਤ ਕੁੱਲ ਜਾਤੀ, ਉਹ ਅਜਰ ਅਜਰਾ ਵਰ ਮਨੇ ਪਾਇਆ, ਤੂੰ ਅਕਾਲ ਪੁਰਖ ਨਾਹੀ ਸਿਰ ਕਾਲਾ, तू पुरख अलेख अगम नराला सत संतोख सबदे अत शीतल सहज पाए लिव लाया त्रै त्रै वरताए चौथे घरे वासा काल बिकाल किए एक ग्रासा निर्मल जोत सर्व जग जीवन गुरे अनहद सबदे दिखाया उत्तम जन संत भले हर प्यारे हर रस माते पार उतारे नानक रेण संत जन संगते हर गुर प्रसादी पाया तू अंतर जामी जिया सब तेरे तू दाता हम सेवक तेरे अमृत नाम कृपा कर दीजै गुरे गुरे ज्ञान रतन दी पाया पंच तत् मिल ए तन किया आत्म राम पाए सुख थिया कर्म करतूत अमृत फल लागा हर नाम रतन मने पाया ना तिस भूख प्यास मन मान्या सर्व नरंजन घट घट जान्या अमृत रस राता केवल बैरागी गुरमत पाए सुभाया अध्यात्म कर्म करे दिन राती निर्मल ज्योत निरंतरे जाती शबद रसाल रसन रस रसना बेन रसाल वजाया बेन रसाल वजावे सोई जाकी तेरे पवन सोजी होई नानक बूजो ए बिद गुरमते हर राम नाम लिव लाया ऐसे जन विरले संसारे गुर शब्द विचारे रहे नरारे आप तरे संगत कुल तारे तिन सफल जन्म जगे आया घर दर मंदर जाने सोई जिस पूरे गुर ते सोजी होई काया गढ़ महल महली प्रभ साचा सच साचा तख्त रिचाया चतुर्दशा हार दीवे दोए साखी सेवक पंच नाही बेख चाखी अंतर वस्त अनूप निर्मोलक गुरे मिल है हार धन पाया तख्त बहे तख्ते की लायक पंच समाए गुरमत पायक आज युगादी है भी होसी सहसा भरम चुकाया तख्त सलाम होवे दिन राती ए साच वडाई गुरमते लिव जाती नानक राम जपो तार तारी हर अंत सखाई पाया नानक राम जपो तार तारी हर अंते सखाई पाया वाहिगुरु जी का खालसा वाहिगुरु जी की फतेह परमेश्वर का धान पन्ना 1136 पैरों महला पंजमा
वर्त न रहूं
ਫਿਰ ਮਿਲੇ ਖੁਦੇ ਖਸਮ ਪਛਾਣਾ
ਗੱਲ ਹੋਈ ਉਤੇ ਹੈਡਿੰਗ ਹੈ ਪੈਰੋਂ ਮਹੱਲਾ ਪੰਜਵਾਂ ਥੱਲੇ ਨਾਨਕ ਦੀ ਛਾਪ ਨੀ ਥੱਲੇ ਕਹੋ ਕਬੀਰ ਹੈ ਕੈਸਾ ਉਤਪੁਤ ਸ਼ਬਦ ਹੈ ਖੋਜੀਆਂ ਲਈ ਹੈਰਾਨਗੀ ਦੀ ਗੱਲ ਉਤੇ ਪੈਰੋਂ ਮਹੱਲਾ ਪੰਜਵਾਂ ਅੱਗੇ ਪਿੱਛੇ ਉਠਤ ਸੁਖੀਆ ਬੈਠਤ ਸੁਖੀਆ ਉਹ ਵੀ ਮਹੱਲੇ ਪੰਜਵੇਂ ਦਾ ਸ਼ਬਦ ਹੈ ਦੂਸਰਾ ਚੜ੍ਹਿਓ ਸ਼ਿਕਾਰ ਸੰਤ ਸੰਗ ਲੈ ਚੜ੍ਹਿਓ ਸ਼ਿਕਾਰ ਉਹ ਵੀ ਮਹੱਲੇ ਪੰਜਵੇਂ ਦਾ ਸ਼ਬਦ ਹੈ ਕਿ ਵਿੱਚ ਕਹੋ ਕਬੀਰ ਕਿਉਂ ਆਇਆ ਇਹੋ ਚੀਜ਼ ਹੈ ਗੁਰੂ ਮਹਾਰਾਜ ਬਾਣੀ ਚ ਨਿਸ਼ਾਨੀ ਛੱਡ ਰਹੇ ਨੇ ਵੀ ਪੈਰੋਂ ਮਹੱਲਾ ਪੰਜਵਾਂ ਮਹੱਲਾ ਪੰਜਵਾਂ ਤੇ ਕਬੀਰ ਜੀ ਇਕੱਠੇ ਸ਼ਬਦ ਕਹਿ ਰਹੇ ਨੇ ਕਰਮਖੰਡ ਚ ਬੈਠੇ ਹੈ ਔਰ ਕਬੀਰ ਜੀ ਉਹ ਐਡੇ ਵੱਡੇ ਭਗਤ ਹੋ ਜੋ ਸਾਰੇ ਬਾਣੀ ਚ ਸਭ ਤੋਂ ਪਹਿਲਾਂ ਉਹਨਾਂ ਦੀ ਬਾਣੀ ਆਉਂਦੀ ਕਬੀਰ ਜੀ ਉਹਦੀ ਔਰ ਉਹਦੇ ਨਾਲ ਰਲ ਕੇ ਸ਼ਬਦ ਪੜ ਰਹੇ ਨੇ ਉੱਤੇ ਭੈਰੋਂ ਮਹੱਲਾ ਪੰਜਵਾਂ ਬਾਣੀ ਵੀ ਨੀ ਭਗਤਾਂ ਦੀ ਵਿੱਚ ਬਾਣੀ ਵੀ ਭੈਰੋਂ ਮਹੱਲੇ ਪੰਜਵੇਂ ਘਰ ਪਹਿਲੇ ਚ ਹੈ ਸਾਰੀ ਇਹਦੇ ਚ ਕਹੋ ਕਬੀਰ ਆ ਜਾਣਾ ਇਹੋ ਹੀ ਨਿਸ਼ਾਨੀ ਹੈ ਵੀ ਸਾਰੇ ਭਗਤਾਂ ਦੀ ਬਾਣੀ ਹੀ ਇਹ ਸਾਰੇ ਹੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਉਹ ਸ਼ਬਦ ਖੁੱਟ ਬਾਬੇ ਨਾਨਕ ਰੂਪ ਤੋਂ ਸਾਰਿਆਂ ਨੇ ਹੀ ਦੀਖਿਆ ਲੈ ਕੇ ਸਾਰੇ ਹੀ ਗੁਰੂ ਨਾਨਕ ਦੇ ਸਿੱਖ ਬਣ ਕੇ ਫੇਰ ਉਹਨਾਂ ਦੀ ਇਹ ਬਾਣੀ ਔਰ ਸਾਰਿਆਂ ਨਾ ਹੀ ਗੁਰਮੁਖੀ ਲਿਪੀ ਚ ਸ਼ਬਦ ਲਿਖੇ ਔਰ ਹਾਜ਼ਰ ਕੀਤੇ ਪੇਸ਼ ਕੀਤੇ ਔਰ ਇਸ ਭੀੜ ਚ ਆਏ ਸਾਰੇ ਸ਼ਬਦ ਕਿਹੜੇ ਵੇਲੇ ਆਏ ਕਿੱਦਾਂ ਆਏ ਇਹ ਸਤਿਗੁਰ ਕੀ ਮਹਿਮਾ ਸਤਿਗੁਰ ਜਿਹਾ ਇਹ ਐਡੀ ਵੱਡੀ ਇੱਕ ਭੇਦ ਵਾਲੀ ਚੀਜ਼ ਹੈ ਪਰ ਨਿਸ਼ਾਨੀਆਂ ਛੱਡ ਗਏ ਨੇ ਵੀ ਸ਼ਬਦ ਹੋਵੇ ਗੋ ਭੈਰੋਂ ਮਹੱਲੇ ਪੰਜਵੇਂ ਦਾ ਤੇ ਥੱਲੇ ਨਾਨਕ ਦੀ ਛਾਪ ਨਾ ਹੋਵੇ ਤੇ ਹੋਵੇ ਕਹੋ ਕਬੀਰ ਇਹੋ ਕਿਆ ਬਾਬੇ ਨਾਨਕ ਤੋਂ ਬਗੈਰ ਹੋਰ ਕੋਈ ਗੁਰਪੀਰ ਨਹੀਂ ਹੈ ਕਲਯੁਗ ਚ ਉਹਦਾ ਪਹਿਰਾ ਹੈ ਇੱਥੇ ਕਬੀਰ ਜੀ ਸਾਫ਼ ਕਹਿ ਰਹੇ ਨੇ ਵੀ ਮੈਨੂੰ ਗੁਰਪੀਰ ਕਿਹੜਾ ਮਿਲਿਆ ਰਾਮਾਨੰਦ ਸਵਾਮੀ ਨਹੀਂ ਜਿਹਦੇ ਲਈ ਭਾਈ ਗੁਰਦਾਸ ਨੇ ਲਿਖ ਦਿੱਤਾ ਹੋਏ ਬਿਰਖਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਾਵਣ ਤਾਈ ਅੱਗੋਂ ਹੁੰਦੀ ਜਾਏ ਕੇ ਲੰਮਾ ਪਿਆ ਕਬੀਰ ਤਥਾਈ ਤੇ ਉਹਨੇ ਫਿਰ ਰਾਮਾਨੰਦ ਨੇ ਪੈਰੀ ਟੁੰਬ ਉਠਾ ਲਿਆ ਬੋਲੋ ਰਾਮ ਸਿੱਖ ਸਮਝਾਈ ਤੇ ਜਿਉਂ ਲੋਹਾ ਮਤਲਬ ਜੋ ਉਹਨੂੰ ਲਿਖਿਆ ਰਾਮਾਨੰਦ ਨੂੰ ਵੀ ਜਿਸ ਵੇਲੇ ਉਹਨੇ ਪੈਰ ਨਾਲ ਠਾਲ ਕੇ ਕਿਹਾ ਉਠ ਰਾਮ ਕੇ ਰਾਮ ਬੋਲ ਤੇ ਉਹਨੂੰ ਗੁਰਮੰਤਰ ਦਿੱਤਾ ਕਿਉਂਕਿ ਰਾਮਾਨੰਦ ਸ਼ੂਦਰਾਂ ਨੂੰ ਗੁਰਮੰਤਰ ਨਹੀਂ ਸੀ ਦਿੰਦਾ ਦੀਵੀਂ ਜਾਤ ਨੂੰ ਇਹ ਕਬੀਰ ਨਾਲ ਸੋਚਿਆ ਪੌੜੀਆਂ ਤੇ ਅੱਗੇ ਹੀ ਬਨਾਰਸ ਦੀਆਂ ਤੇ ਜਾ ਕੇ ਸਵੇਰੇ ਸਵੇਰੇ ਉਹ ਨਹਾਉਣ ਜਾਂਦਾ ਹੁੰਦਾ ਸੀ ਬਾਹਮਣਾ ਵਾਲੇ ਕੰਮ ਕਰਦਾ ਸੀ ਪਹਿਲਾਂ ਪਿੱਛੋਂ ਫਿਰ ਗੁਰੂ ਨਾਨਕ ਦਾ ਸਿੱਖ ਬਣਿਆ ਤੇ ਤਾਂ ਜਾ ਕੇ ਉਹਨੇ ਸ਼ਬਦ ਉਚਾਰਿਆ ਕੱਤ ਜਾਈਏ ਰੇ ਘਰੇ ਲਾਗੋ ਰੰਗ ਰਾਮਾਨੰਦ ਨਾ ਤੇ ਉਹਦੇ ਵਿੱਚ ਫਿਰ ਲਿਖ ਦਿੱਤਾ ਅਖੀਰ ਤੇ ਗੁਰ ਕਾ ਸ਼ਬਦ ਕਾਟੇ ਕੋਟ ਕਰਮ ਆ ਗਿਆ ਸ਼ਬਦ ਦੇ ਟੇਟੇ ਫਿਰ ਉਹ ਰਾਮਾਨੰਦ ਬਾਅਦ ਚ ਆਇਆ ਪਰ ਪਹਿਲਾਂ ਉਹਦੇ ਬਾਬਤੇ ਮਸ਼ਹੂਰ ਸੀ ਉਹ ਕਿਸੇ ਨੂੰ ਮੰਤਰ ਨਹੀਂ ਸੀ ਦਿੰਦਾ ਸ਼ੂਦਰ ਨੂੰ ਇਹ ਕਬੀਰ ਅੱਗੇ ਹੀ ਪੌੜੀਆਂ ਤੇ ਜਾ ਕੇ ਪਿਆ ਜਿਸ ਵੇਲੇ ਉਹਨੂੰ ਠੋਕਰ ਲੱਗੀ ਉੱਤਰ ਲੱਗਾ ਪੌੜੀਆਂ ਤੇ ਉਹ ਕਬੀਰ ਸਿਆਣਾ ਕਹਿੰਦਾ ਅੱਛਾ ਇਹ ਇੱਦਾਂ ਨਹੀਂ ਦਿੰਦਾ ਨੀਵੀਂ ਜਾਤ ਨੂੰ ਤੇ ਮੈਂ ਅੱਗੇ ਪੈ ਜਾਣਾ ਇਹਦੇ ਪੈਰ ਤੇ ਲੱਗੂਗਾ ਨਾ ਉਹਨੇ ਉੱਠ ਕੇ ਕਿਹਾ ਉਠ ਰਾਮ ਕੇ ਰਾਮ ਬੋਲ ਉਸ ਵੇਲੇ ਗੁਰਮੰਤਰ ਲੈ ਕੇ ਜਾ ਕੇ ਕਮਾਈ ਕਰਨ ਲੱਗ ਪਿਆ ਪਰ ਉਹ ਪਹਿਲਾ ਗੁਰੂ ਸੀ ਉਹਦਾ ਬਾਅਦ ਚ ਆਪ ਬਾਣੀ ਦਾ ਸਾਬਤ ਕਰਦੀ ਹੈ ਵੀ ਉਹਦਾ ਬਾਅਦ ਚ ਜਿਹੜਾ ਗੁਰੂ ਤਾਰਿਆ ਉਹ ਗੁਰੂ ਨਾਨਕ ਹੀ ਸੀ ਕਿਉਂਕਿ ਉਹ ਸਾਰੀ ਕਬੀਰ ਜੀ ਉਹ ਬੁੱਢੇ ਹੋ ਗਏ ਸੀ ਤੇ ਮਹਾਰਾਜ ਚੜ੍ਹਦੀ ਜਵਾਨੀ ਚ ਸੀ ਹਲੀ ਬਾਬਾ ਨਾਨਕ, ਇਸ ਕਰਕੇ ਉਹਨਾਂ ਦਾ ਮੇਲ ਹੋਇਆ ਹੈ ਤੇ ਉਹ ਸਾਰਾ ਕੁਛ ਸ਼ਬਦਾਂ ਜੀ ਵਿੱਚ ਜੈਸੀ ਕਾਂਸੀ ਤੈਸਾ ਮਾਘਹਰ, ਮਾਘਹਰ ਦੇ ਦੇਸ਼ ਦੇ ਵਿੱਚ ਜਾ ਕੇ ਦੋਨੋਂ ਮਿਲੇ ਹਨ, ਉੱਥੇ ਜਾ ਕੇ ਦੀਖਿਅਤ ਲਈ ਹੈ ਤੇ ਦੀਖਿਆ ਲਈ ਇਸ ਕਰਕੇ। ਲੇਕਿਨ ਰਾਮਾਨੰਦ ਜੀ ਭਾਈ ਗੁਰਦਾਸ ਲਿਖਦਾ ਪੂਰੇ ਸਤਿਗੁਰ ਕੀ ਵਡਿਆਈ। ਕਰ ਲਓ ਅਸੀਂ ਇੰਨੀਆਂ ਟੇਪਾਂ ਪੂਰੇ ਸਤਿਗੁਰੂ ਤੇ ਕੱਢਦੇ ਆ ਰਹੇ ਹਾਂ, ਰਾਮਾਨੰਦ ਵਾਰ ਪੜ੍ਹ ਕੇ ਦੇਖ ਲਓ, ਭਾਈ ਗੁਰਦਾਸ ਉਹਨੂੰ ਪੂਰਾ ਸਤਿਗੁਰੂ ਕਹਿ ਰਿਹਾ। ਉਧਰ ਗੁਰਮੰਤਰ ਵਾਹਿਗੁਰੂ ਮੰਤਰ ਦੇ ਉੱਤੇ ਉਹਨੇ ਮਿੱਟੀ ਪਲੀਤ ਕੀਤੀ ਹੈ ਉਸ ਵਾਰ ਦੇ ਵਿੱਚ, ਭਈ ਉਹ ਜਿਸ ਤਰ੍ਹਾਂ ਵੀ ਹਰ ਕ੍ਰਿਸ਼ਨ ਦੁਆਪਰ ਚ ਸੀ ਜਾਂ ਤ੍ਰੇਤੇ ਚੋ ਰਾਮ, ਉਹ ਰਾਮ ਮੰਤਰ ਫਿਰ ਉਹਨੂੰ ਚਾਰਾਂ ਨੂੰ ਜੋੜ ਕੇ ਵਾਹਿਗੁਰੂ ਮੰਤਰ, ਉਹ ਪਿੱਛੇ ਟੇਪਾਂ ਚ ਅਸੀਂ ਕਲੀਅਰ ਕਰ ਆਏ ਹਾਂ। ਅੱਜ ਅਸੀਂ ਉਹ ਇੱਥੇ ਇਸ ਬਾਣੀ ਦੇ ਹਿਸਾਬ ਨਾਲ ਕਲੀਅਰ ਕਰਨਾ ਉਹ ਕਿਸ ਤਰ੍ਹਾਂ ਰਾਮਾਨੰਦ ਨੂੰ ਪੂਰਾ ਸਤਿਗੁਰੂ ਲਿਖ ਸਕਦਾ। ਅਖੀਰ ਤੇ ਲਿਖ ਦਿੱਤਾ ਉਹਨੇ ਵਾਰ ਚ ਪੂਰੇ ਸਤਿਗੁਰ ਕੀ ਵਡਿਆਈ। ਉਹ ਜੇ ਪੂਰਾ ਸਤਿਗੁਰੂ ਹੋਏ ਤੇ ਫਿਰ ਬਾਬੇ ਨਾਨਕ ਦੀ ਕੀ ਪੋਜੀਸ਼ਨ ਰਹਿ ਗਈ? ਉਹ ਜਿਹਨੇ ਸ਼ਬਦ ਆ ਰਾਮਾਨੰਦ ਉਹ ਆਣ ਕੇ ਸਤਿਗੁਰੂ ਦਾ ਸਿੱਖ ਬਣ ਕੇ ਤੇ ਸ਼ਬਦ ਦੇ ਰਿਹਾ ਗ੍ਰੰਥ ਦੇ ਵਿੱਚ, ਔਰ ਪੰਜਾਬੀ ਸਿੱਖ ਰਿਹਾ ਲਿਪੀ ਔਰ ਨਾਲ ਸ਼ਬਦ ਦੇ ਰਿਹਾ। ਉਹੋ ਹੀ ਇੱਥੇ ਉਹ ਜਿਹੜਾ ਕਬੀਰ ਦਾ ਗੁਰੂ ਬਣਦਾ, ਇੱਥੇ ਕਬੀਰ ਕਹਿੰਦਾ ਵੀ ਕਾਹੋ ਕਬੀਰ ਇਹੋ ਕੀਆ ਕਰਦਾ ਬਗੈਰ ਗੁਰ ਪੀੜ ਤੋਂ ਕੋਈ ਤਰਿਆ ਨੀ ਆਸੇ ਦਾ।
ਗੁਰ ਪੀਰ ਮਿਲੇ ਖੁਦ ਖਸਮ ਪਛਾਣ।